And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਮੈਟਰੋ ਵੈਨਕੂਵਰ ਦੇ ਇਲਾਕੇ 'ਚ ਸਪੈਸ਼ਲੀ ਸਰੀ ਐਪੀਸੈਂਟਰ ਬਣਿਆ ਹੋਇਆ ਐਕਸਟੋਰਸ਼ਨ ਨਾਲ ਸੰਬੰਧਿਤ ਮਾਮਲਿਆਂ ਦਾ। ਨਿਰੰਤਰ ਇਸ ਸੰਬੰਧੀ ਖਬਰਾਂ ਤੁਸੀਂ ਵੱਖੋ ਵੱਖਰੇ ਪ੍ਰੋਗਰਾਮਸ ਦੇ ਵਿੱਚ ਸੁਣ ਰਹੇ ਹੋ, ਉਹਦੇ ਨਾਲ ਸੰਬੰਧਿਤ ਡਿਸਕਸ਼ਨ ਤੁਸੀਂ ਸੁਣ ਰਹੇ ਹੋ। ਪੁਲਿਸ ਵੱਲੋਂ ਜਿਹੜੀ ਗੱਲ ਕੀਤੀ ਜਾਂਦੀ ਆ, ਜਿਹੜੇ ਵੱਖੋ ਵੱਖਰੀਆਂ ਕਮਿਊਨਿਟੀ ਮੀਟਿੰਗਸ ਹੋਈਆਂ ਉਹਨਾਂ ਦੇ ਪੂਰੀਆਂ ਡੀਟੇਲਸ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ। ਅਤੇ ਇਸ ਸਭ ਦੇ ਵਿੱਚ ਹੋ ਕੀ ਰਿਹਾ ਕਿ ਅਜੇ ਵੀ ਜਿਹੜਾ ਕਾਲਸ ਦਾ ਸਿਲਸਿਲਾ ਹੈ, ਲੋਕਾਂ ਨੂੰ ਤੰਗ ਪਰੇਸ਼ਾਨ ਕੀਤੇ ਜਾਣ ਦਾ, ਐਕਸਟੋਰਸ਼ਨ ਅਤੇ ਫਿਰੌਤੀ ਮੰਗਣ ਦਾ ਸਿਲਸਿਲਾ, ਉਹ ਜਾਰੀ ਆ ਅਜੇ ਵੀ। ਇੱਕ ਮੰਗ ਇਹ ਉੱਠੀ ਹੋਈ ਸੀ ਪਿਛਲੇ ਕੁਝ ਦਿਨਾਂ ਤੋਂ ਸਪੈਸ਼ਲੀ, ਕਿ ਫੈਡਰਲ ਸਰਕਾਰ ਇਸ ਪੂਰੀ ਕੜੀ ਦੇ ਵਿੱਚ ਕਿੱਥੇ ਹੈ। ਫੈਡਰਲ ਸਰਕਾਰ ਦੀ ਜਿਹੜੇ ਇੱਕ ਐਬਸੈਂਸ ਹੈ, ਉਹ ਕਾਫੀ ਲੋਕਾਂ ਨੂੰ ਰੜਕਦੀ ਰਹੀ, ਸਪੈਸ਼ਲੀ ਜਦੋਂ ਪਿਛਲੇ ਦਿਨੀ CBC ਵੱਲੋਂ ਟਾਊਨ ਹਾਲ ਕੀਤਾ ਗਿਆ ਸੀ। ਉਸੇ ਹਫ਼ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਇੱਥੇ ਵੈਨਕੂਵਰ ਦੇ ਵਿੱਚ ਆਏ ਹੋਏ ਸੀ, ਪਰ ਉਹ ਸਰੀ ਨਾ ਆਏ। ਇੱਧਰ ਵਾਈਟ ਰੌਕ ਦੇ ਵਿੱਚ ਪੀਅਰ 'ਤੇ ਜਾ ਕੇ ਉੱਧਰੋਂ ਅਨਾਊਂਸਮੈਂਟ ਕਰਕੇ ਵਾਪਸ ਮੁੜ ਗਏ। ਇਹ ਗੱਲ ਵੀ ਫਿਰ ਉੱਠੀ ਕਿ ਸਰੀ ਆ ਕੇ ਉਹਨਾਂ ਨੂੰ ਇਸ ਗੱਲ ਨੂੰ ਐਡਰੈਸ ਕਰਨਾ ਚਾਹੀਦਾ ਸੀ। ਅਤੇ ਇਹ ਜਿਹੜਾ ਸਵਾਲ ਸੀ, ਇਹ ਜਿਹੜੇ ਸਾਡੇ ਸਥਾਨਕ ਮੈਂਬਰਸ ਹੈਗੇ ਨੇ, MPs ਨੇ, ਉਹਨਾਂ ਨੂੰ ਵੀ ਇਹ ਪੁੱਛਿਆ ਜਾਂਦਾ ਰਿਹਾ ਕਿ ਪ੍ਰਧਾਨ ਮੰਤਰੀ ਕਿੱਥੇ ਨੇ, ਫੈਡਰਲ ਸਰਕਾਰ ਇਹਦੇ ਵਿੱਚ ਕੀ ਕਰ ਰਹੀ ਆ। ਜਦੋਂ ਉਹ ਟਾਊਨ ਹਾਲ ਹੋਇਆ ਸੀ ਪਿਛਲੇ ਦਿਨੀ ਇੱਥੇ ਸਰੀ ਆਰਟ ਸੈਂਟਰ ਵਿਖੇ, ਉੱਥੇ ਵੀ ਜਿਹੜੀ ਇਹ ਗੱਲ ਹੈਗੀ ਆ ਉਦੋਂ ਉੱਠੀ, ਕਿਉਂਕਿ ਉਸ ਟਾਊਨ ਹਾਲ ਦੇ ਵਿੱਚ ਵੀ ਨਾ ਇੱਕ ਚੀਜ਼ ਜਿਹੜੀ ਬੜੀ ਕਮੀ ਲੱਗੀ ਕਿ ਫੈਡਰਲ ਪੱਧਰ ਤੋਂ ਕੋਈ ਵੀ ਜਿਹੜਾ ਮਿਨਿਸਟਰ ਸੀ ਉਹ ਮੌਜੂਦ ਨਹੀਂ ਸੀ ਉਸ ਟਾਊਨ ਹਾਲ ਦੇ ਵਿੱਚ। ਫੈਡਰਲ ਪੁਆਇੰਟ ਆਫ ਵਿਊ ਤੋਂ ਜਿਹੜੇ ਵੀ ਕੋਈ ਸਵਾਲਾਂ ਦੇ ਜਵਾਬ ਸੀ, ਉਹ ਸਰੀ ਨਿਊਟਨ ਦੇ ਮੈਂਬਰ ਆਫ ਪਾਰਲੀਮੈਂਟ ਸੁਖ ਧਾਲੀਵਾਲ ਦੇ ਰਹੇ ਸੀ, ਅਤੇ ਉਹ ਵੀ ਵਾਰ ਵਾਰ ਇਹੋ ਗੱਲ ਕਰਦੇ ਸੀ, ਕਹਿੰਦੇ ਸਵਾਲ ਸਾਡੇ ਮਨ 'ਚ ਵੀ ਬਥੇਰੇ ਨੇ, ਕਈ ਨੇ। ਉਦੋਂ ਇਹ ਗੱਲ ਉਹਨਾਂ ਨੇ ਆਖੀ ਸੀ ਕਿ 2-3 ਹਫ਼ਤਿਆਂ ਦੇ ਅੰਦਰ ਅੰਦਰ ਅਸੀਂ ਕੁਝ ਨਾ ਕੁਝ ਦੱਸਾਂਗੇ, ਕਰਨ ਜਾ ਰਹੇ ਹਾਂ, ਪਰ ਉਹਦੇ ਬਾਰੇ ਇਹ ਨਹੀਂ ਸੀ ਪਤਾ ਵੀ ਹੋਏਗਾ ਕੀ। ਲੰਘੇ ਕੱਲ੍ਹ ਯੈਸਟਰਡੇ ਦੁਪਹਿਰ ਵਾਲੇ ਸ਼ੋਅ ਦੇ ਵਿੱਚ ਜਸਪ੍ਰੀਤ ਸਿੱਧੂ ਜੀ ਨਾਲ ਕੁਝ ਹੋਰ ਮਾਮਲਿਆਂ 'ਤੇ ਗੱਲਬਾਤ ਕਰਨ ਲਈ, ਬਿੱਲ C2 ਬਾਰੇ ਗੱਲ ਕਰਨ ਲਈ ਐਕਚੁਅਲੀ ਸੁਖ ਧਾਲੀਵਾਲ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਸੀ। ਸੋ ਗੱਲਾਂ ਦੇ ਵਿੱਚ ਅੱਗੇ ਜਸਪ੍ਰੀਤ ਸਿੱਧੂ ਜੀ ਨੇ ਸਵਾਲ ਇਹ ਪੁੱਛਿਆ ਕਿ ਜਦੋਂ ਪ੍ਰਧਾਨ ਮੰਤਰੀ ਪਿਛਲੇ ਦਿਨੀ ਇੱਥੇ ਆਏ ਹੋਏ ਸੀ, ਵਾਈਟ ਰੌਕ ਤੋਂ ਹੋ ਕੇ ਮੁੜ ਗਏ, ਸਰੀ ਕਿਉਂ ਨਾ ਆਏ? ਅਤੇ ਉਹਦੇ ਜਵਾਬ ਦੇ ਵਿੱਚ ਸੋ ਬੇਸਿਕਲੀ ਦ ਕ੍ਰਕਸ ਆਫ ਦ ਕੁਐਸਚਨ ਵਾਜ਼, ਜਾਂ ਮਕਸਦ ਇਹ ਸੀ ਕਿ ਇਸ ਐਕਸਟੋਰਸ਼ਨ ਕ੍ਰਾਈਸਿਸ ਨਾਲ ਨਜਿੱਠਣ ਦੇ ਵਾਸਤੇ ਫੈਡਰਲ ਸਰਕਾਰ ਕਿੱਥੇ ਹੈ। ਸੁਖ ਧਾਲੀਵਾਲ ਜੀ ਨੇ ਜਵਾਬ ਇਹ ਦਿੱਤਾ ਕਿ ਜਿਹੜਾ ਕਹਿੰਦੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ, ਕਹਿੰਦੇ ਉਹ ਐਕਸ਼ਨ ਓਰੀਐਂਟਡ ਪ੍ਰਾਈਮ ਮਿਨਿਸਟਰ ਨੇ, ਗੱਲਾਂ ਘੱਟ ਕਰਦੇ ਨੇ, ਕੰਮ ਜ਼ਿਆਦਾ ਕਰਦੇ ਨੇ। ਕਹਿੰਦੇ ਜਦੋਂ ਪ੍ਰਧਾਨ ਮੰਤਰੀ ਇੱਥੇ ਵੈਨਕੂਵਰ ਆਏ ਸੀ, ਉਸ ਤੋਂ ਪਹਿਲਾਂ ਹੀ ਕਹਿੰਦੇ ਅਸੀਂ ਉਹਨਾਂ ਦੇ ਨਾਲ ਮੀਟਿੰਗ ਕੀਤੀ ਸੀ ਬਿਫੋਰ ਹੀ ਕੇਮ ਹੀਅਰ, ਅਤੇ ਅਸੀਂ ਉਹਨਾਂ ਨੂੰ ਇਸ ਗੱਲ ਦੀ ਬੇਨਤੀ ਕੀਤੀ ਸੀ ਕਿ ਉਹਨਾਂ ਨੂੰ ਇੰਟਰਵੀਨ ਕਰਨਾ ਪੈਣਾ ਹੈ ਹੁਣ, ਨਹੀਂ ਕਿਉਂਕਿ ਇਹ ਐਕਸਟੋਰਸ਼ਨ ਵਾਲਾ ਕ੍ਰਾਈਸਿਸ ਆ ਜਿਹੜਾ, ਇਹ ਹੱਥੋਂ ਗੱਲ ਨਿਕਲਦੀ ਜਾ ਰਹੀ ਹੈ, ਬਹੁਤ ਸਿਰ ਤੋਂ ਉੱਪਰ ਨਿਕਲ ਗਿਆ ਹੋਇਆ ਪਾਣੀ। ਸੁਖ ਧਾਲੀਵਾਲ ਜੀ ਨੇ ਕੱਲ੍ਹ ਔਨ ਏਅਰ ਗੱਲ ਆਖੀ ਕਿ ਪ੍ਰਧਾਨ ਮੰਤਰੀ ਨੇ ਫਿਰ ਕਹਿੰਦੇ ਨਾਲ ਦੀ ਨਾਲ ਇੱਕ ਮੀਟਿੰਗ ਸੱਦ ਲਈ ਸਟਾਫ ਮੈਂਬਰਸ ਨਾਲ। ਕਹਿੰਦੇ ਹੁਣ ਉਹਦੇ ਸਿੱਟੇ ਵਜੋਂ ਹੋ ਕੀ ਰਿਹਾ ਕਿ ਸ਼ੁੱਕਰਵਾਰ 28 ਨਵੰਬਰ ਨੂੰ ਸਰੀ ਦੇ ਵਿੱਚ ਇੱਕ ਸਮਿਟ ਕੀਤਾ ਜਾਏਗਾ ਐਕਸਟੋਰਸ਼ਨ ਦੀ ਇਸ ਸੰਬੰਧਿਤ ਸਮੱਸਿਆ ਦੇ ਨਾਲ, ਇਹਦੇ ਬਾਰੇ ਵਿਚਾਰ ਕਰਨ ਦੇ ਲਈ। ਅਤੇ ਫਿਰ ਜਸਪ੍ਰੀਤ ਜੀ ਨੇ ਪੁੱਛਿਆ ਸੀ ਉਹਨਾਂ ਨੂੰ ਕੱਲ੍ਹ ਵੀ ਪ੍ਰਧਾਨ ਮੰਤਰੀ ਆ ਰਹੇ ਨੇ, ਅਤੇ ਸੁਖ ਧਾਲੀਵਾਲ ਜੀ ਨੇ ਕਿਹਾ ਨਹੀਂ, ਪ੍ਰਧਾਨ ਮੰਤਰੀ ਤਾਂ ਨਹੀਂ ਆਉਣਗੇ, ਪਰ ਜਿਹੜੇ ਰਿਸਪੋਂਸੀਬਲ ਮਿਨਿਸਟਰਸ ਨੇ ਉਹ ਸਾਰੇ ਜ਼ਰੂਰ ਆਉਣਗੇ, ਅਤੇ ਫੈਡਰਲ ਰਿਸਪੋਂਸੀਬਲ ਮੰਤਰੀ ਇੱਥੇ ਮੌਜੂਦ ਹੋਣਗੇ, ਪ੍ਰੋਵਿੰਸ਼ੀਅਲ ਮਿਨਿਸਟਰਸ ਆਉਣਗੇ, ਅਫਕੋਰਸ ਸਰੀ ਦੇ ਮੇਅਰ ਹੋਣਗੇ। ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਪੁਲਿਸ ਅਫੀਸ਼ੀਅਲਸ ਨੇ, ਜਿਹੜੇ ਲੋਕਲ ਪੁਲਿਸ ਅਫੀਸ਼ੀਅਲਸ ਨੇ, ਉਹ ਤਾਂ ਹੋਣਗੇ ਹੀ ਹੋਣਗੇ। ਉਹਨਾਂ ਕਿਹਾ ਕਿ ਜਿਹੜੇ ਓਨਟੈਰੀਓ ਅਤੇ ਅਲਬਰਟਾ ਤੋਂ ਵੀ ਅਸੀਂ ਪੁਲਿਸ ਆਫਿਸਰਸ ਨੂੰ ਉੱਥੋਂ ਵੀ ਸੱਦਾਂਗੇ, ਕਿਉਂਕਿ ਸੁਖ ਧਾਲੀਵਾਲ ਜੀ ਦਾ ਇਹ ਕਹਿਣਾ ਸੀ। ਅਤੇ ਉਹ ਪਹਿਲਾਂ ਇਹ ਗੱਲ ਆਪ ਕਰਦੇ ਵੀ ਰਹੇ ਨੇ ਕਿ ਸਵਾਲ ਇੱਕ ਇਹ ਬਣਦਾ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਐਕਸਟੋਰਸ਼ਨ ਦੇ ਮਾਮਲੇ 'ਚ ਅਰੈਸਟ ਅਤੇ ਚਾਰਜਿਸ ਇੰਨੇ ਘੱਟ ਕਿਉਂ ਨੇ, ਜਦੋਂ ਕਿ ਅਲਬਰਟਾ ਅਤੇ ਓਨਟੈਰੀਓ ਦੇ ਵਿੱਚ ਅਰੈਸਟ ਅਤੇ ਚਾਰਜਿਸ ਦੀ ਗਿਣਤੀ ਕਿਤੇ ਜ਼ਿਆਦਾ ਹੈ। ਸੋ ਕਿਤੇ ਸਾਡੇ ਪੁਲਿਸਿੰਗ ਮਾਡਲ ਦੇ ਵਿੱਚ ਕੋਈ ਕਮੀ ਤਾਂ ਨਹੀਂ ਆ, ਉੱਥੇ ਕੋਈ ਖਾਮੀ ਤਾਂ ਨਹੀਂ ਆ, ਉੱਥੋਂ ਦੀ ਪੁਲਿਸ ਅਜਿਹਾ ਕੀ ਕਰ ਰਹੀ ਆ ਜਿਹੜਾ ਇੱਥੋਂ ਦੀ ਪੁਲਿਸ ਨਹੀਂ ਕਰ ਪਾ ਰਹੀ ਕਿ ਸਾਡੇ ਅਰੈਸਟ ਅਤੇ ਚਾਰਜਿਸ ਦੀ ਗਿਣਤੀ ਘੱਟ ਆ। ਸੋ ਉਹਨਾਂ ਨੇ ਇਹ ਸਾਰੀ ਗੱਲ ਕੱਲ੍ਹ ਆਖੀ ਆ। ਹੁਣ ਇਹ ਦੇਖਣਾ ਹੋਏਗਾ ਵੀ ਜਿਹੜੇ ਰਿਸਪੋਂਸੀਬਲ ਮਿਨਿਸਟਰਸ ਨੇ ਉਹਨਾਂ ਦੇ ਵਿੱਚੋਂ ਕਿਹੜੇ ਕਿਹੜੇ ਆਉਂਦੇ ਨੇ, ਕਿਉਂਕਿ ਅਜੇ ਤਾਂ ਦੇਖੋ ਕੱਲ੍ਹ ਸਿਰਫ ਸੁਖ ਧਾਲੀਵਾਲੇ ਦੱਸ ਕੇ ਗਏ ਨੇ 28 ਨਵੰਬਰ ਅਗਲੇ ਫਰਾਈਡੇ ਨੂੰ ਇਹ ਸਮਿਟ ਹੋਏਗਾ, ਨਾਲ ਕਹਿ ਕੇ ਗਏ ਨੇ ਵੀ ਆਲ ਡੇ ਸਮਿਟ ਹੋਏਗਾ। ਆਲ ਡੇ ਤੋਂ ਭਾਵ ਕੀ ਹੈ, ਕਿੱਥੇ ਇਹ ਸਮਿਟ ਹੋਣਾ, ਵੈਨਿਊ ਕੀ ਹੈ, ਉਹ ਹਜੇ ਜਿਹੜੀਆਂ ਡੀਟੇਲਸ ਨੇ ਦੋਜ਼ ਆਰ ਅਵੇਟਿਡ। ਬਾਕੀ ਜਿਹੜੇ ਰਿਸਪੋਂਸੀਬਲ ਮਿਨਿਸਟਰਸ ਨੇ ਉਹ ਕਿਹੜੇ ਕਿਹੜੇ ਆਉਣਗੇ? ਕੀ ਅਨੀਤਾ ਆਨੰਦ ਫੋਰਨ ਅਫੇਅਰਸ ਮਿਨਿਸਟਰ ਇੱਥੇ ਹੋਣਗੇ? ਕੀ ਸ਼ੌਨ ਫਰੇਜ਼ਰ ਜਸਟਿਸ ਮਿਨਿਸਟਰ ਇੱਥੇ ਹੋਣਗੇ? ਫੋਰਨ ਅਫੇਅਰਸ ਮਿਨਿਸਟਰ ਅਨੀਤਾ ਆਨੰਦ ਦਾ ਇੱਥੇ ਹੋਣਾ ਇਸ ਕਰਕੇ ਲਾਜ਼ਮੀ ਜਾਂ ਉਹਨਾਂ ਦੀ ਲੋੜ ਇਸ ਕਰਕੇ ਮਹਿਸੂਸ ਹੁੰਦੀ ਆ ਕਿਉਂਕਿ ਇਸ ਸਾਰੇ ਮਾਮਲੇ ਦੇ ਨਾਲ ਟਰਾਂਸ ਨੈਸ਼ਨਲ ਓਪਰੇਸ਼ਨ ਦੀ ਗੱਲ ਆਉਂਦੀ ਆ। ਇੱਕ ਜਿਹੜੀ ਇਹ ਗੱਲਾਂ ਨੇ ਵੀ ਇਹ ਇੰਡੀਆ ਤੋਂ ਕਿਤੇ ਇਹ ਸਾਰੀ ਤਾਰਾਂ 'ਤੇ ਨਹੀਂ ਇਹ ਸਟ੍ਰਿੰਗਸ ਪੁੱਲ ਕੀਤੀਆਂ ਜਾ ਰਹੀਆਂ, ਫਿਰ ਉਹਦੇ ਵਿੱਚ ਫੋਰਨ ਅਫੇਅਰਸ ਮਿਨਿਸਟਰ ਦੀ ਸ਼ਮੂਲੀਅਤ ਹੋ ਜਾਂਦੀ ਆ। ਜਸਟਿਸ ਮਿਨਿਸਟਰ ਸ਼ੌਨ ਫਰੇਜ਼ਰ, ਗੱਲ ਆਉਣੀ ਕ੍ਰਿਮੀਨਲ ਕੋਡ 'ਤੇ, ਗੱਲ ਆਉਣੀ ਆ ਕਿ ਅਸੀਂ ਜਿਹੜੇ ਕਿਸੇ ਵਿਅਕਤੀ ਨੂੰ ਫੜਦੇ ਹਾਂ ਉਹਨੂੰ ਅਸੀਂ ਕਿਸ ਹਿਸਾਬ ਦੇ ਨਾਲ ਸਜ਼ਾਵਾਂ ਦੇ ਕੇ, ਕਿਹੜੀਆਂ ਮਦਾਂ ਦੇ ਅਧੀਨ ਸਜ਼ਾਵਾਂ ਦੇ ਕੇ ਫਿਰ ਡਿਪੋਰਟ ਕਿਵੇਂ ਕਰ ਸਕਦੇ ਹਾਂ। ਜਸਟਿਸ ਮਿਨਿਸਟਰ ਕੀ ਇੱਥੇ ਆਉਣਗੇ? ਕੀ ਪਬਲਿਕ ਸੇਫਟੀ ਮਿਨਿਸਟਰ ਗੈਰੀ ਆਨੰਦ ਸੰਗਰੇ ਇੱਥੇ ਆਉਣਗੇ? ਕਿਉਂਕਿ ਪਬਲਿਕ ਸੇਫਟੀ ਦਾ ਤਾਂ ਸਭ ਤੋਂ ਵੱਡਾ ਮੁੱਦਾ ਇਹ। ਅਤੇ ਫਿਰ ਜਿਹੜੇ ਸੈਕਰਟਰੀ ਆਫ ਸਟੇਟ ਹਨ ਫੋਰ ਕੰਬੈਟਿੰਗ ਕ੍ਰਾਈਮ ਰੂਬੀ ਸਹੋਤਾ, ਕੀ ਉਹ ਆਉਣਗੇ ਜਾਂ ਸਿਰਫ ਉਹ ਹੀ ਆਉਣਗੇ? ਇਹ ਵੀ ਦੇਖਣਾ ਹੋਏਗਾ ਕਿਉਂਕਿ ਇਸ ਵੇਲੇ ਜਿਹੜੇ ਸੈਕਰਟਰੀ ਆਫ ਸਟੇਟ ਕੰਬੈਟਿੰਗ ਕ੍ਰਾਈਮ, ਜਿਹੜਾ ਇੱਕ ਉਹ ਜੂਨੀਅਰ ਮਿਨਿਸਟਰੀ ਤੁਸੀਂ ਕਹਿ ਲਓ ਜਿਹੜੀ ਦਿੱਤੀ ਹੋਈ ਆ, ਉਹ ਰੂਬੀ ਸਹੋਤਾ ਜੀ ਨੂੰ ਦਿੱਤੀ ਹੋਈ ਆ। ਸੋ ਕ੍ਰਾਈਮ ਨੂੰ ਕੰਬੈਟ ਕਰਨ ਦੇ ਲਈ, ਕ੍ਰਾਈਮ ਦਾ ਟਾਕਰਾ ਕਰਨ ਦੇ ਲਈ ਕੀ ਕੁਝ ਕੀਤਾ ਜਾਏਗਾ ਉਹ ਦੇਖਦੇ ਹਾਂ। ਇਸ ਸਮਿਟ ਦੇ ਵਿੱਚੋਂ ਕੱਢਣ ਪਾਉਣ ਨੂੰ ਕੀ ਹੋਏਗਾ? ਕੋਈ ਐਕਸ਼ਨੇਬਲ ਆਈਟਮਸ ਨਿਕਲਣਗੀਆਂ ਜਾਂ ਫਿਰ ਸਿਰਫ ਗੱਲਾਂ ਬਾਤਾਂ ਕਰਕੇ ਵੀ ਅਸੀਂ ਬਹੁਤ ਕੁਝ ਕਰ ਰਹੇ ਹਾਂ, ਅਸੀਂ ਬਹੁਤ ਕੁਝ ਕੀਤਾ ਹੈ, ਉਹੀ ਜਿਹੜੀਆਂ ਗੋਲਮੋਲ ਗੱਲਾਂ ਨੇ ਉਹੀ ਕਰਕੇ ਕੰਮ ਸਰ ਜਾਏਗਾ ਜਾਂ ਸਮਾਂ ਟਪਾ ਦਿੱਤਾ ਜਾਏਗਾ? ਦੈਟ ਰਿਮੇਨਸ ਟੂ ਬੀ ਸੀਨ। ਉਮੀਦ ਇਹ ਆ, ਹੋਪਫੁਲੀ, ਕਿ ਇਸ ਸਮਿਟ ਦੇ ਵਿੱਚੋਂ ਕੁਝ ਕੌਨਕ੍ਰੀਟ ਐਕਸ਼ਨੇਬਲ ਚੀਜ਼ਾਂ ਨਿਕਲ ਸਕਣ। ਕਿਉਂਕਿ ਜਦੋਂ ਸਮਿਟ ਕੋਈ ਕਮਿਊਨਿਟੀ ਔਰਗਨਾਈਜੇਸ਼ਨ ਕਰਾਵੇ, ਜਦੋਂ ਸਮਿਟ ਕੋਈ ਮੀਡੀਆ ਔਰਗਨਾਈਜੇਸ਼ਨ ਕਰਾਵੇ ਵਰਸਿਸ ਜਦੋਂ ਇਸ ਤਰ੍ਹਾਂ ਦੀ ਮੀਟਿੰਗ ਸਰਕਾਰ ਵੱਲੋਂ, ਫੈਡਰਲ ਸਰਕਾਰ ਵੱਲੋਂ ਖੁਦ ਰੱਖੀ ਗਈ ਹੋਵੇ, ਤਾਂ ਉਹਦੇ ਵਿੱਚੋਂ ਨਿਕਲਣ ਵਾਲੀ ਡਿਸਕਸ਼ਨ ਅਤੇ ਉਹਦੇ ਵਿੱਚੋਂ ਉਪਜਣ ਵਾਲੇ ਐਕਸ਼ਨਸ, ਉਹਨਾਂ ਵਿੱਚ ਫਿਰ ਫਰਕ ਤਾਂ ਹੋਣਾ ਚਾਹੀਦਾ। ਕਿਉਂਕਿ ਜੇ ਗੱਲਾਂ ਹੀ ਸੁਣਨੀਆਂ ਨੇ, ਗੱਲਾਂ ਤਾਂ ਆਲਰੇਡੀ ਪਤਾ ਨੇ ਕਿ ਪ੍ਰੋਬਲਮ ਕੀ ਆ। ਇਹ ਇੱਦਾਂ ਨਹੀਂ ਆ ਵੀ ਉਸ ਸਮਿਟ 'ਤੇ ਆ ਕੇ ਕਿਸੇ ਨੂੰ ਪਤਾ ਲੱਗਣਾ ਕਿ ਐਕਸਟੋਰਸ਼ਨ ਦਾ ਕ੍ਰਾਈਸਿਸ ਬਣਿਆ ਹੋਇਆ। ਇਹ ਨਹੀਂ ਹੈ ਵੀ ਉਸ ਸਮਿਟ 'ਤੇ ਆ ਕੇ ਕਿਸੇ ਨੂੰ ਪਤਾ ਲੱਗਣਾ ਵੀ ਇਕੱਲੇ ਸਰੀ ਸਰੀ ਦੇ ਵਿੱਚ ਹੀ ਇਹਨਾਂ ਫਾਈਲਾਂ ਦੀ ਗਿਣਤੀ 100 ਦਾ ਅੰਕੜਾ ਟੱਪ ਚੁੱਕੀ ਆ। ਲੋਕਾਂ ਨੂੰ ਤਾਂ ਹੁਣ ਜਵਾਬ ਚਾਹੀਦੇ ਨੇ, ਅਤੇ ਜਵਾਬ ਜੇ ਇਹ ਜਿਹੜੇ ਐਸੋਸੀਏਟ, ਜਿਹੜੇ ਇਹ ਰਿਸਪੋਂਸੀਬਲ ਮਿਨਿਸਟਰਸ ਨੇ, ਜੇ ਇਹ ਉੱਥੇ ਮੌਜੂਦ ਨਹੀਂ ਹੁੰਦੇ ਉਦੋਂ ਤੱਕ ਫਿਰ ਉਹਨਾਂ ਚੀਜ਼ਾਂ ਦੇ ਪੁਖਤਾ ਸਿੱਧੇ ਜਵਾਬ ਮਿਲਣੇ ਮੁਸ਼ਕਲ ਹੋ ਜਾਣਗੇ। ਉਹ ਜਿਹੜੇ 3 ਬੰਦੇ ਰਿਪੋਰਟ ਕੀਤੇ ਨੇ ਉਹਨਾਂ ਦੀ ਆਈਡੈਂਟੀ ਅਜੇ ਤੱਕ ਨਹੀਂ ਪਤਾ, ਅਤੇ CBSA ਨੇ ਕਹਿ ਦਿੱਤਾ ਆਈਡੈਂਟੀ ਅਸੀਂ ਜਨਤਕ ਨਹੀਂ ਕਰ ਸਕਦੇ ਕਿਉਂਕਿ ਜਿਹੜੇ ਕੁਝ ਫੈਡਰਲ ਕਾਨੂੰਨ ਨੇ ਉਹਨਾਂ ਦੇ ਅਧੀਨ ਡਿਪੋਰਟ ਕੀਤੇ ਗਏ ਵਿਅਕਤੀਆਂ ਦੀ ਪ੍ਰਾਈਵੇਸੀ ਪ੍ਰੋਟੈਕਟਿਡ ਹੈ। ਇਹਦਾ ਕੋਈ ਜਵਾਬ, ਕੋਈ ਤਸੱਲੀ ਬਖਸ਼ ਜਵਾਬ ਸਰਕਾਰ ਦੇ ਸਕੇਗੀ ਉਸ ਸਮਿਟ 'ਤੇ? ਤਸੱਲੀ ਬਖਸ਼ ਜਵਾਬ ਤਾਂ ਇੱਕੋ ਹੀ ਆ ਕਿ ਉਹ ਨਾਮ ਜਨਤਕ ਕੀਤੇ ਜਾਣ। ਈਵਨ ਮੰਗ ਤਾਂ ਇਹ ਤੱਕ ਕੀਤੀ ਜਾ ਰਹੀ ਆ, ਜਿਹੜੇ ਸਰੀ ਪੁਲਿਸ ਸਰਵਿਸ ਦੇ ਚੀਫ ਨੇ ਉਹਨਾਂ ਨੇ ਇੱਕ ਮੀਡੀਆ ਇੰਟਰਵਿਊ ਦੇ ਵਿੱਚ ਗੱਲ ਆਖੀ ਆ, ਜਿਹੜੇ 78 ਬੰਦਿਆਂ ਨੂੰ ਇਨਵੈਸਟੀਗੇਟ ਕੀਤਾ ਜਾ ਰਿਹਾ CBSA ਵੱਲੋਂ, ਵੀ ਉਹਨਾਂ ਦੇ ਨਾਮ ਵੀ ਰਿਲੀਜ਼ ਕਰ ਦਿਓ। ਸੋ ਦੇਖਦੇ ਹਾਂ ਅੱਗੇ ਅਗਲੇ ਹਫ਼ਤੇ ਇਹ ਸਮਿਟ ਕਿੱਥੇ ਹੁੰਦਾ, ਕਦੋਂ ਹੁੰਦਾ, ਕਿੰਨੀ ਦੇਰ ਚੱਲਦਾ, ਉਹਦੇ ਵਿੱਚ ਕਿਹੜੀ ਗੱਲਬਾਤ ਹੁੰਦੀ ਹੈ, ਅਤੇ ਗੱਲਬਾਤ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਉਹਦੇ ਵਿੱਚੋਂ ਕੁਝ ਜਿਹੜੀਆਂ ਪੁਖਤਾ ਐਕਸ਼ਨੇਬਲ ਆਈਟਮਸ ਨੇ ਉਹ ਕੀ ਹੁੰਦੀਆਂ ਨੇ, ਕਿਹੜੀਆਂ ਕਿਹੜੀਆਂ ਗੱਲਾਂ 'ਤੇ ਗਵਰਨਮੈਂਟ ਵੱਲੋਂ ਅਹਿਦ ਕੀਤਾ ਜਾਂਦਾ ਹੈ। 28 ਨਵੰਬਰ, ਫਰਾਈਡੇ, ਬਲੈਕ ਫਰਾਈਡੇ ਉਸ ਦਿਨ। ਵੈਸੇ ਵਟਸਐਪ 'ਤੇ ਤੁਹਾਡੇ ਕਈ ਸੁਨੇਹੇ ਨੇ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਐਂਡ ਅ ਵੈਰੀ ਗੁੱਡ ਮਾਰਨਿੰਗ ਐਵਰੀਬਡੀ। ਇੱਕ ਵਟਸਐਪ 'ਤੇ ਮੈਸੇਜ ਹੈ, ਕਹਿੰਦੇ ਵੈਨਕੂਵਰ ਪੁਲਿਸ ਦੀ ਇਸ ਦੇ ਵਿੱਚ ਮਦਦ ਕਿਉਂ ਨਹੀਂ ਲਈ ਜਾ ਰਹੀ? ਜਿਹੜੇ 40 ਮੈਂਬਰਾਂ ਦੀ ਪ੍ਰੋਵਿੰਸ਼ੀਅਲ ਟਾਸਕ ਫੋਰਸ ਬਣਾਈ ਗਈ ਆ, ਉਹਦੇ ਵਿੱਚ ਵੈਨਕੂਵਰ ਪੁਲਿਸ ਦਾ ਕੋਈ ਵੀ ਨੁਮਾਇੰਦਾ ਸ਼ਾਮਲ ਨਹੀਂ ਆ। ਉਹਦੇ ਵਿੱਚ ਵੱਖੋ ਵੱਖਰੀਆਂ ਪੁਲਿਸ ਏਜੰਸੀਜ਼ ਦੇ ਜਿਹੜੀ ਟ੍ਰਾਂਜ਼ਿਟ ਪੁਲਿਸ ਆ ਉਹਦੇ ਅਧਿਕਾਰੀ ਹੈਗੇ ਨੇ, CBSA ਵਾਲੇ ਹੈਗੇ ਨੇ, ਐਬਟਸਫੋਰਡ ਪੁਲਿਸ, ਸਰੀ ਪੁਲਿਸ, BCRCMP, ਵੱਖੋ ਵੱਖਰੀਆਂ ਇੱਦਾਂ ਸੰਸਥਾਵਾਂ ਦੇ 40 ਮੈਂਬਰ ਨੇ, ਪਰ ਵੈਨਕੂਵਰ ਪੁਲਿਸ ਦਾ ਇੱਕ ਵੀ ਆਫਿਸਰ ਉਸ ਪ੍ਰੋਵਿੰਸ਼ੀਅਲ ਟਾਸਕ ਫੋਰਸ ਦਾ ਹਿੱਸਾ ਨਹੀਂ ਆ। ਇਹ ਗੱਲ ਨਾ ਕੁਝ ਜਦੋਂ ਇਹ ਦੇਖੋ ਸਤੰਬਰ ਦੇ ਵਿੱਚ ਇਹ ਟਾਸਕ ਫੋਰਸ ਬਣਾਈ ਗਈ ਸੀ, ਉਹ ਤੋਂ ਬਾਅਦ ਮੇਰੇ ਯਾਦ ਹੈ ਕੈਸ਼ ਹੀਡ ਜਿਹੜੇ ਰਿਚਮੰਡ ਦੇ ਵਿੱਚ ਸਿਟੀ ਕਾਊਂਸਲਰ ਨੇ, ਹੁਣ ਇਹ ਵੀ ਐਲਾਨ ਕਰ ਚੁੱਕੇ ਨੇ ਵੀ ਅਗਲੇ ਸਾਲ ਹੋਣ ਵਾਲੀਆਂ ਮਿਊਨਸੀਪਲ ਚੋਣਾਂ 'ਚ ਰਿਚਮੰਡ ਦੀ ਮੇਅਰ ਦੀ ਚੋਣ ਲੜਨਗੇ। ਕੈਸ਼ ਹੀਡ ਨਾਲ ਇਸ ਮਸਲੇ 'ਤੇ ਗੱਲ ਹੋ ਰਹੀ ਸੀ, ਇਹ ਪੁਆਇੰਟ ਉਹਨਾਂ ਨੇ ਉਦੋਂ ਉਠਾਇਆ ਸੀ ਕਿ ਇਹਦੇ ਵਿੱਚ ਵੈਨਕੂਵਰ ਪੁਲਿਸ ਦਾ ਕੋਈ ਵੀ ਰੈਪ੍ਰਜੈਂਟੇਟਿਵ ਸ਼ਾਮਲ ਨਹੀਂ ਕੀਤਾ ਗਿਆ, ਜਦਕਿ ਵੈਨਕੂਵਰ ਪੁਲਿਸ ਦੇ ਵਿੱਚ ਜਿਹੜੀ ਡਿਟੈਕਟਿਵਸ ਦੀ ਜਿਹੜੀ ਐਕਸਪੀਰੀਅੰਸ ਹੈ, ਜਿਹੜੀ ਉਹਨਾਂ ਦੀ ਕੇਪੇਬਿਲਿਟੀ ਆ, ਕਹਿੰਦੇ ਉਹਦਾ ਫਾਇਦਾ ਨਹੀਂ ਲਿਆ ਜਾ ਰਿਹਾ। ਇਹਦੇ ਪਿੱਛੇ ਇੱਕ ਰੀਜ਼ਨ ਇਹ ਹੋ ਸਕਦਾ ਵੀ ਕਿਉਂਕਿ ਵੈਨਕੂਵਰ ਦੇ ਵਿੱਚ ਕੋਈ ਵੀ ਫਾਈਲ ਨਹੀਂ ਆ ਐਕਸਟੋਰਸ਼ਨ ਦੇ ਮਾਮਲੇ ਨਾਲ ਸੰਬੰਧਿਤ, ਇਜ਼ ਦੈਟ ਦਾ ਰੀਜ਼ਨ? ਪਰ ਇਹ ਜਿਹੜਾ ਸਵਾਲ ਹੈ, ਇਹ ਜਿਹੜਾ ਸਾਡੇ ਸੁਣਨ ਵਾਲਿਆਂ ਨੇ ਅੱਜ ਹਾਈਲਾਈਟ ਕੀਤਾ, ਇਹ ਇੰਪੋਰਟੈਂਟ ਕੁਐਸਚਨ ਆ ਕਿ ਵੈਨਕੂਵਰ ਪੁਲਿਸ ਦੇ ਮੈਂਬਰ ਇਹਦਾ ਇਸ ਟਾਸਕ ਫੋਰਸ ਦਾ ਹਿੱਸਾ ਕਿਉਂ ਨਹੀਂ ਬਣਾਏ ਗਏ ਹਨ। ਸਰੀ ਦੇ ਵਿੱਚ ਜਿਹੜੀ ਪੁਲਿਸ ਟ੍ਰਾਂਜੀਸ਼ਨ ਚੱਲ ਰਹੀ ਹੈ, ਦੇਖੋ ਪੁਲਿਸ ਆਫ ਜੁਰਿਸਡਿਕਸ਼ਨ 'ਤੇ ਹੁਣ ਸਰੀ ਪੁਲਿਸ ਸਰਵਿਸ ਬਣ ਚੁੱਕੀ ਆ। ਇਨਫੈਕਟ ਪਿਛਲੇ ਸਾਲ ਦੀ 19 ਤਰੀਕ ਨੂੰ ਸਰੀ ਪੁਲਿਸ ਸਰਵਿਸ ਪੁਲਿਸ ਆਫ ਜੁਰਿਸਡਿਕਸ਼ਨ ਬਣ ਗਈ ਸੀ। ਪਰ ਅਜੇ ਵੀ ਸਾਨੂੰ ਪਤਾ ਵੀ ਜਿਹੜਾ ਟ੍ਰਾਂਜੀਸ਼ਨ ਦਾ ਸਿਲਸਿਲਾ ਜਾਰੀ ਹੈ, ਕੁਝ ਇਲਾਕੇ ਅਜਿਹੇ ਨੇ ਜਿੱਥੇ RCMP ਦਾ ਜਿਹੜਾ ਹੁਣ ਪ੍ਰੋਵਿੰਸ਼ੀਅਲ ਸਪੋਰਟ ਵਿੰਗ ਹੈ ਉਹ ਸਰੀ ਦੇ ਵਿੱਚ ਪੁਲਿਸਿੰਗ ਸੇਵਾਵਾਂ ਪ੍ਰਦਾਨ ਕਰ ਰਿਹਾ, ਐਜ਼ ਇਨ ਜਦੋਂ ਕਾਲ ਆਉਂਦੀ ਹੈ ਪਹਿਲਾਂ ਰਿਸਪੋਂਡ ਉਹਨਾਂ ਵੱਲੋਂ ਕੀਤਾ ਜਾਂਦਾ, ਅਤੇ ਕੁਝ ਇਲਾਕਿਆਂ ਦੇ ਵਿੱਚ ਸਰੀ ਪੁਲਿਸ ਸਰਵਿਸ ਵੱਲੋਂ ਜਿਹੜੀ ਪੁਲਿਸਿੰਗ ਆ ਉਹ ਕੀਤੀ ਜਾ ਰਹੀ ਹੈ। ਹਾਲਾਂਕਿ ਜਿਹੜੀ ਜੁਰਿਸਡਿਕਸ਼ਨ ਹੈ ਹੁਣ ਉਹ ਸਰੀ ਪੁਲਿਸ ਸਰਵਿਸ ਦੀ ਹੀ ਹੈ, ਪਰ ਕੁਝ ਜਿਹੜੇ ਇਲਾਕੇ ਨੇ ਉਹਦੇ ਵਿੱਚ ਤੁਹਾਨੂੰ RCMP ਦੇ ਆਫਿਸਰ ਪਹਿਲਾਂ ਰਿਸਪੋਂਡ ਕਰਦੇ ਦਿਖਣਗੇ, ਕੁਝ ਏਰੀਆਜ਼ ਦੇ ਵਿੱਚ ਸਰੀ ਪੁਲਿਸ ਸਰਵਿਸ ਦੇ ਆਫਿਸਰਸ ਨੇ। ਹੁਣ ਗੱਲ ਹੈਗੀ ਵੀ ਇਹ ਟ੍ਰਾਂਜ਼ਿਸ਼ਨ ਕਦੋਂ ਤੱਕ ਚੱਲਣੀ ਹੈ। ਜਿਹੜੇ BCRCMP ਦੇ ਕਮਾਂਡਿੰਗ ਆਫਿਸਰ ਨੇ ਡੈਪਟੀ ਕਮਿਸ਼ਨਰ ਡਵੇਨ ਮੈਕਡੋਨਲਡ, ਉਹਨਾਂ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਸੀ ਬੁੱਧਵਾਰ ਪਰਸੋਂ ਨੂੰ। ਉਹਦੇ ਵਿੱਚ ਉਹਨਾਂ ਨੇ ਇਹ ਲਿਖਤਾ ਸੀ, ਇਹ ਆਖਿਆ ਸੀ ਕਿ RCMP ਵੱਲੋਂ ਸਰੀ ਦੇ ਵਿੱਚ ਉਦੋਂ ਤੱਕ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ਜਦੋਂ ਤੱਕ ਸਾਡੀ ਜਿਹੜੀ ਕੰਪਲੀਟ ਵਿਦਡਰੋਲ ਦੀ ਡੇਟ ਹੈ ਉਹ ਨਹੀਂ ਆ ਜਾਂਦੀ, ਅਤੇ ਕੰਪਲੀਟ ਵਿਦਡਰੋਲ ਦੀ ਡੇਟ ਹੈਗੀ ਆ November 2026। ਐਲਨਰ ਸਟਰਕੋ, ਜਿਹੜੇ ਕਿ ਪਹਿਲਾਂ ਖੁਦ ਵੀ RCMP ਦੇ ਅਫਸਰ ਰਹਿ ਚੁੱਕੇ ਨੇ, ਉਹਨਾਂ ਦੇ ਸਪੋਕਸਪਰਸਨ ਹੋਇਆ ਕਰਦੇ ਸੀ, ਫਿਰ ਸਿਆਸਤ ਦੇ ਵਿੱਚ ਆਏ, ਅੱਜ ਕੱਲ੍ਹ ਹੁਣ ਇੰਡੀਪੈਂਡੈਂਟ MLA ਨੇ ਸਰੀ ਕਲੋਵਰਡੇਲ ਤੋਂ, ਉਹਨਾਂ ਨੇ ਇੱਕ ਗੱਲ ਹਾਈਲਾਈਟ ਕੀਤੀ ਆ ਕਿ ਜਿਹੜੀ ਇਹ ਸਟੇਟਮੈਂਟ BCRCMP ਦੇ ਕਮਾਂਡਿੰਗ ਆਫਿਸਰ ਡਵੇਨ ਮੈਕਡੋਨਲਡ ਨੇ ਸਾਂਝੀ ਕੀਤੀ, ਜਿਹੜੀ ਗੱਲ ਉਹਨਾਂ ਨੇ ਆਖੀ ਆ, ਇਹ ਸਰੀ ਪੁਲਿਸ ਸਰਵਿਸ ਦੀ ਵੈਬਸਾਈਟ ਉੱਪਰ ਲਿਖੀ ਹੋਈ ਗੱਲ ਦੇ ਨਾਲ ਕੰਸਿਸਟੈਂਟ ਨਹੀਂ ਆ। ਸੋ ਐਲਨੋਰ ਸਟਰਕੋ ਵੱਲੋਂ ਹੁਣ ਮੰਗ ਕੀਤੀ ਜਾ ਰਹੀ ਆ ਕਿ ਪੁਲਿਸ ਟ੍ਰਾਂਜ਼ਿਸ਼ਨ ਦੀ ਟਾਈਮਲਾਈਨ ਬਾਰੇ ਕਲੈਰਿਟੀ ਪ੍ਰਦਾਨ ਕੀਤੀ ਜਾਵੇ। ਸਟਰਕੋ ਨੇ ਇਹ ਕਿਹਾ ਕਿ ਸਰੀ ਪੁਲਿਸ ਸਰਵਿਸ ਦੀ ਵੈਬਸਾਈਟ 'ਤੇ ਇਹ ਲਿਖਿਆ ਹੋਇਆ ਕਿ ਜਿਹੜਾ ਫੇਜ਼ 3 ਹੈਗਾ ਪੁਲਿਸ ਟ੍ਰਾਂਜ਼ਿਸ਼ਨ ਦਾ ਉਹ 2027 ਤੱਕ ਕੰਪਲੀਟ ਹੋਏਗਾ, ਅਤੇ ਸਰੀ ਜਿਹੜੀ BCRCMP ਆ ਉਹ ਇਹ ਕਹਿ ਰਹੇ ਨੇ ਅਸੀਂ November 2026 ਤੱਕ ਹੀ ਸਾਡਾ ਤਾਂ ਐਗਰੀਮੈਂਟ ਹੋਇਆ, ਉਹ ਤੋਂ ਪਹਿਲਾਂ ਅਸੀਂ ਵਿਡਰੋਅ ਕਰ ਜਾਣਾ। ਜਿਹੜੀ ਮੇਨ ਗੱਲ ਐਲਨੋਰ ਸਟਰਕੋ ਹਾਈਲਾਈਟ ਕਰ ਰਹੇ ਨੇ, ਉਹਨਾਂ ਦਾ ਕਹਿਣਾ ਵੀ ਜੇ RCMP ਨੂੰ ਉਹਨਾਂ ਦੇ ਨਾਲ ਹੋਏ ਐਗਰੀਮੈਂਟ ਤੋਂ ਜ਼ਿਆਦਾ ਸਮੇਂ ਤੱਕ ਰਹਿਣ ਲਈ ਜੇ ਇਹ ਲੋੜ ਪੈਂਦੀ ਆ ਤਾਂ ਉਹਦੇ ਨਾਲ ਸਰੀ ਦੇ ਟੈਕਸਪੇਅਰਸ ਦੇ ਉੱਪਰ ਇੱਕ ਸਿਗਨੀਫਿਕੈਂਟ ਖਰਚਾ ਪੈਣਾ। ਉਹਦਾ ਰੀਜ਼ਨ ਕੀ ਆ? ਉਹਨਾਂ ਦਾ ਇਹ ਕਹਿਣਾ ਵੀ ਐਗਰੀਮੈਂਟ ਮੁਤਾਬਕ ਸਿਟੀ ਆਫ ਸਰੀ ਨੂੰ RCMP ਸਪੋਰਟ ਦੇ ਨਾਲ 30% ਸਬਸਿਡੀ ਮਿਲਦੀ ਹੈ ਫੈਡਰਲ ਸਰਕਾਰ ਤੋਂ। ਸੋ RCMP ਨਾਲ ਸੰਬੰਧਿਤ ਜਿੰਨਾ ਖਰਚਾ ਹੈ ਉਹਦੇ ਵਾਸਤੇ 30% ਸਬਸਿਡੀ ਫੈਡਰਲ ਗਵਰਨਮੈਂਟ ਤੋਂ ਮਿਲ ਰਹੀ ਆ, ਅਤੇ ਜੇ RCMP ਨਾਲ ਕੰਟਰੈਕਟ ਜਾਂ ਐਗਰੀਮੈਂਟ ਇਹ ਹੋਇਆ ਕਿ November 2026 ਤੱਕ ਹੀ ਰਹਿਣਾ, ਪਰ ਜਿਹੜੀ ਟ੍ਰਾਂਜ਼ਿਸ਼ਨ ਹੈ ਜੇ ਉਹ ਹੋਰ ਉਹਨੂੰ ਜ਼ਿਆਦਾ ਸਮਾਂ ਲੱਗਦਾ ਤਾਂ ਜਿਹੜਾ ਉਹ ਬਾਕੀ ਦਾ ਸਮਾਂ ਹੋਏਗਾ ਐਕਸਟਰਾ, ਹੋ ਸਕਦਾ ਉਹਦੇ ਵਾਸਤੇ ਆਹ ਜਿਹੜਾ 30% ਦਾ ਜਿਹੜੀ ਸਬਸਿਡੀ ਮਿਲਦੀ ਪਈ ਹੈ, ਰਿਆਇਤ ਮਿਲ ਰਹੀ ਹੈ ਫੈਡਰਲ ਸਰਕਾਰ ਵੱਲੋਂ, ਉਹ ਨਾ ਮਿਲੇ। ਸੋ ਇਹਦੇ ਬਾਰੇ ਉਹਨਾਂ ਨੇ ਕਲੈਰਿਟੀ ਦੀ ਮੰਗ ਕੀਤੀ ਆ, ਅਤੇ ਨਾਲ ਹੀ NDP ਸਰਕਾਰ BCNDP ਗਵਰਨਮੈਂਟ ਨੂੰ ਉਹਨੂੰ ਉਹ ਦੋਸ਼ੀ ਠਹਿਰਾ ਰਹੇ ਨੇ ਕਿ ਇਹਨਾਂ ਨੇ ਪ੍ਰੋਪਰਲੀ ਟ੍ਰਾਂਜ਼ਿਸ਼ਨ ਦੇ ਕੰਮ ਨੂੰ ਜਦੋਂ ਇਹਨੂੰ ਅੱਗੇ ਤੋਰਿਆ ਅਤੇ ਇਹਨੂੰ ਬਹੁਤ ਹੀ ਹੌਜ ਪੌਜ ਤਰੀਕੇ ਨਾਲ, ਗਲਤ ਤਰੀਕੇ ਨਾਲ ਟ੍ਰਾਂਜ਼ਿਸ਼ਨ ਅੱਗੇ ਤੋਰੀ ਆ। ਕਹਿੰਦੇ NDP ਨੇ ਬਗੈਰ ਕਿਸੇ ਕੰਪਰੀਹੈਂਸਿਵ HR ਸਟ੍ਰੈਟਜੀ ਤੋਂ ਇਸ ਟ੍ਰਾਂਜ਼ਿਸ਼ਨ ਦੇ ਉੱਪਰ ਮੋਹਰ ਲਗਾ ਦਿੱਤੀ, ਜਿਸ ਕਰਕੇ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਕਿ ਸਰੀ ਦੇ ਟੈਕਸਪੇਅਰਸ ਦੇ ਸਿਰ 'ਤੇ ਵੱਡਾ ਖਰਚਾ ਪੈ ਜਾਵੇ। ਸੋ ਅੱਜ ਪ੍ਰੋਗਰਾਮ 'ਚ ਅੱਗੇ ਚੱਲ ਕੇ ਇਸ ਬਾਰੇ ਗੱਲਬਾਤ ਕਰਾਂਗੇ ਐਲਨੋਰ ਸਟਰਕੋ ਦੇ ਨਾਲ। ਟ੍ਰੈਫਿਕ ਸੰਬੰਧੀ ਜਾਣਕਾਰੀ ਭੁਪਿੰਦਰ ਸਿੰਘ ਜੀ ਸਾਂਝੀ ਕਰ ਰਹੇ ਨੇ, ਇਹ ਇੰਪੋਰਟੈਂਟ ਗੱਲ ਹੈ। ਲੈਂਗਲੀ ਦੇ ਵਿੱਚ ਨਾ 202A ਸਟਰੀਟ ਅਤੇ 76 Avenue 'ਤੇ ਪਾਰਸ਼ਲ ਰੋਡ ਕਲੋਜ਼ਰ ਹੋਇਆ ਹੈ। ਇੱਕ ਚੌਥੇ ਸਕੂਲ ਆ RE Mountain School, ਉਹਦੇ ਮੂਹਰੇ ਇੱਕ ਘਰ ਹੈਗਾ ਜਿੱਥੋਂ ਧੂੰਆਂ ਉੱਡਦਾ ਪਿਆ ਅਤੇ ਅੱਗ ਲੱਗੀ ਹੋਈ ਆ। 5 ਫਾਇਰ ਇੰਜਨਸ ਉੱਥੇ ਮੌਜੂਦ ਨੇ ਐਟ ਦ ਸੀਨ। ਸੋ ਭੁਪਿੰਦਰ ਸਿੰਘ ਜੀ ਸਲਾਹ ਇਹ ਦੇ ਰਹੇ ਨੇ ਕਿ ਜੇ ਕਿਸੇ ਦੇ ਬੱਚੇ RE Mountain High School ਜਿਹੜਾ ਕਿ ਲੈਂਗਲੀ ਦੇ ਵਿੱਚ ਆ, ਜਾਂ ਫਿਰ ਪੀਟਰ ਐਵਰਟ ਮਿਡਲ ਸਕੂਲ ਦੇ ਵਿੱਚ ਪੜ੍ਹਦੇ ਨੇ, ਅਤੇ ਜੇ ਤੁਸੀਂ ਬੱਚਿਆਂ ਨੂੰ ਡਰੋਪ ਆਫ ਕਰਨ ਵਾਸਤੇ ਜਾਣਾ ਤਾਂ ਥੋੜ੍ਹਾ ਅਰਲੀ ਨਿਕਲ ਲਿਓ, ਕਿਉਂਕਿ ਲੈਂਗਲੀ ਦੇ ਵਿੱਚ ਜਿਹੜਾ ਇਹ ਇਲਾਕਾ 202A ਸਟਰੀਟ ਅਤੇ 76 Avenue ਦਾ, ਉੱਥੇ ਇੱਕ ਰੈਜ਼ੀਡੈਂਸ਼ੀਅਲ ਹਾਊਸ ਦੇ ਵਿੱਚ ਅੱਗ ਲੱਗਣ ਕਰਕੇ ਉੱਥੇ ਫਾਇਰ ਕਰੂਜ਼ ਕਾਫੀ ਅੱਗ ਨੂੰ ਕਾਬੂ ਕਰਨ ਦੇ ਵਿੱਚ ਜੁਟੇ ਹੋਏ ਨੇ, ਜਿਸ ਕਰਕੇ ਟ੍ਰੈਫਿਕ ਇੰਪੈਕਟ ਹੋ ਰਿਹਾ। ਮਿਹਰਬਾਨੀ ਭੁਪਿੰਦਰ ਜੀ, ਥੈਂਕ ਯੂ ਫੋਰ ਦੈਟ ਇਨਫੋਰਮੇਸ਼ਨ। ਵਟਸਐਪ 'ਤੇ ਤੁਹਾਡੇ ਕਈ ਸੁਨੇਹੇ ਨੇ ਜੀ, ਸਾਰਿਆਂ ਦਾ ਸਵਾਗਤ ਹੈ। ਪ੍ਰਤੀਕ ਮਹਿਰਾ ਜੀ ਕਹਿ ਰਹੇ ਨੇ ਜੀ, ਸਾਡੀ ਵੀ ਲਾ ਦਿਓ ਪ੍ਰੈਜੈਂਟ, ਬਿਲਕੁਲ ਜੀ, ਬਹੁਤ ਮਿਹਰਬਾਨੀ। ਪ੍ਰੈਜੈਂਟ ਤਾਂ ਸਗੋਂ ਤੁਸੀਂ ਸਾਡੀ ਲਾਉਂਦੇ ਹੋ, ਇਟਸ ਦੀ ਅਦਰ ਵੇ ਅਰਾਊਂਡ। ਥੈਂਕ ਯੂ ਪ੍ਰਤੀਕ ਜੀ, ਥੈਂਕ ਯੂ ਫੋਰ ਯੋਰ ਮੈਸੇਜ। ਹਰਜੋਤ ਸਿੰਘ ਜੀ ਦਾ ਮੈਸੇਜ ਆ, ਉਹ ਟ੍ਰੈਫਿਕ ਸੰਬੰਧੀ ਜਾਣਕਾਰੀ ਦੇ ਰਹੇ ਨੇ ਕਿ ਐਕਸੀਡੈਂਟ ਹੋਇਆ ਹੈ ਹਾਈਵੇ 91 'ਤੇ ਟੂਵਰਡਸ ਵੈਨਕੂਵਰ, ਅ ਟਰੱਕ ਇਜ਼ ਸਟਾਲਡ ਆਫਟਰ ਦ ਬ੍ਰਿਜ, ਸੋ ਉੱਥੇ ਤੁਹਾਨੂੰ ਟ੍ਰੈਫਿਕ ਦੇ ਵਿੱਚ ਰੁਕਾਵਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਟਸਐਪ 'ਤੇ ਤੁਹਾਡੇ ਹੋਰ ਵੀ ਕਈ ਸੁਨੇਹੇ ਨੇ ਜੀ, ਸਾਰੇ ਮੈਸੇਜ ਔਨ ਏਅਰ ਇੰਕਲੂਡ ਕਰਨੇ ਮੁਸ਼ਕਲ ਹੋਣਗੇ, ਪਰ 6048070915 ਸਾਡਾ ਵਟਸਐਪ ਦਾ ਨੰਬਰ ਹੈ, 604-807-0915। ਅੱਛਾ, ਇੱਕ ਐਂ ਕਰਦੇ ਛੋਟੀ ਜਿਹੀ ਨੇ ਬ੍ਰੇਕ ਤੋਂ ਪਹਿਲਾਂ ਇੱਕ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰ ਹੀ ਲੈਣਾ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹੁਣ G20 ਸਮਿਟ ਦੇ ਵਾਸਤੇ ਜੋਹੈਨਸਬਰਗ ਜਾਣਾ ਸਾਊਥ ਅਫਰੀਕਾ, ਅਤੇ ਅਸੀਂ ਪਿਛਲੇ ਦਿਨਾਂ ਤੋਂ ਤੁਹਾਨੂੰ ਦੱਸਦੇ ਆ ਰਹੇ ਹਾਂ ਕਿ ਜੋਹੈਨਸਬਰਗ ਜਾਣ ਤੋਂ ਪਹਿਲਾਂ ਉਹ UAE ਆਬੂਧਾਬੀ ਰੁਕ ਗਏ ਸੀ। ਸੋ 2 ਦਿਨ ਆਬੂਧਾਬੀ ਦੇ ਵਿੱਚ ਰਹੇ, ਅਤੇ ਮਕਸਦ ਮਾਰਕ ਕਾਰਨੀ ਦਾ ਇਹ ਸੀ ਕਿ ਆਬੂਧਾਬੀ ਤੋਂ UAE ਤੋਂ ਕੈਨੇਡਾ ਦੇ ਵਿੱਚ ਇਨਵੈਸਟਮੈਂਟ ਅਟਰੈਕਟ ਕੀਤੀ ਜਾ ਸਕੇ। ਇਸ ਨੂੰ ਲੈ ਕੇ ਇੱਕ ਜਿਹੜਾ ਐਗਰੀਮੈਂਟ ਵੀ ਸਾਈਨ ਕੀਤਾ ਗਿਆ ਸੀ, ਅਤੇ ਇਹਦੇ ਬਾਰੇ ਹੁਣ ਅੱਜ ਦੱਸਿਆ ਗਿਆ ਹੈ ਮਾਰਕ ਕਾਰਨੀ ਵੱਲੋਂ ਕਿ ਇੱਕ ਜਿਹੜੀ ਇਸ ਗੱਲ 'ਤੇ ਸਹਿਮਤੀ ਬਣ ਗਈ ਹੈ, ਫੈਡਰਲ ਸਰਕਾਰ UAE ਦੇ ਨਾਲ ਕੰਮ ਕਰ ਰਹੀ ਹੈ $1 billion ਦੇ ਪ੍ਰੋਜੈਕਟ 'ਤੇ, ਜਿਹੜਾ ਕਿ ਕ੍ਰਿਟੀਕਲ ਮਿਨਰਲਸ ਦੀ ਪ੍ਰੋਸੈਸਿੰਗ ਕਪੈਸਿਟੀ ਕੈਨੇਡਾ ਦੇ ਵਿੱਚ ਵਧਾਉਣ ਲਈ ਇਹ ਇਨਵੈਸਟਮੈਂਟ ਦਾ ਪ੍ਰੋਜੈਕਟ ਹੋਏਗਾ। ਅਤੇ ਬਾਕੀ ਆਉਂਦੇ ਸਾਲਾਂ ਦੇ ਵਿੱਚ UAE ਤੋਂ $70 billion ਦੀ ਇਨਵੈਸਟਮੈਂਟ ਸਿਕਿਓਰ ਕਰਨ ਸੰਬੰਧੀ ਵੀ ਇੱਕ ਸਹਿਮਤੀ ਬਣ ਗਈ ਆ। ਪਰ ਇਹਦੇ ਵਿੱਚੋਂ ਇਮੀਡੀਏਟਲੀ ਜਿਹੜੇ ਇੱਕ ਪ੍ਰੋਜੈਕਟ 'ਤੇ ਕੰਮ ਹੋਣਾ ਹੈ ਉਹ $1 billion ਦਾ ਪ੍ਰੋਜੈਕਟ ਹੋਏਗਾ। ਕੈਨੇਡਾ ਦੇ ਵਿੱਚ ਦੇਖੋ, ਕ੍ਰਿਟੀਕਲ ਮਿਨਰਲਸ ਦਾ ਅੰਬਾਰ ਹੈ, ਦੁਨੀਆ ਭਰ ਦੇ ਵਿੱਚ ਜਿੰਨੇ ਵੀ ਕ੍ਰਿਟੀਕਲ ਮਿਨਰਲਸ ਆਈਡੈਂਟੀਫਾਈ ਕੀਤੇ ਗਏ ਨੇ ਉਹਨਾਂ ਦਾ ਇੱਕ ਸਿਗਨੀਫੀਕੈਂਟ ਹਿੱਸਾ ਇੱਥੇ ਕੈਨੇਡਾ ਦੇ ਵਿੱਚ ਹੈ, ਐਂਡ ਫਰਦਰ ਇੱਥੇ BC ਦੇ ਵਿੱਚ ਵੀ ਹੈ। ਪਰ ਇੱਕ ਜਿਹੜਾ ਸਵਾਲ ਬਣਿਆ ਹੋਇਆ ਨਾ ਹੁਣ ਤੱਕ ਦਾ, ਜਿੰਨੇ ਵੀ ਕ੍ਰਿਟੀਕਲ ਮਿਨਰਲਸ ਨੇ ਤੁਸੀਂ ਜਦੋਂ ਉਹਨਾਂ ਨੂੰ ਅਰਥ ਤੋਂ ਐਕਸਟਰੈਕਟ ਕਰ ਲਿਆ, ਉਹਨਾਂ ਨੂੰ ਐਜ਼ ਇਟ ਇਜ਼ ਤਾਂ ਵਰਤ ਨਹੀਂ ਸਕਦੇ, ਉਹਨੂੰ ਰਿਫਾਈਨ ਕਰਨਾ ਪੈਂਦਾ। ਜਿਵੇਂ ਤੇਲ ਵੀ ਆ, ਕੱਚਾ ਤੇਲ ਨਿਕਲਦਾ ਫਿਰ ਉਹਨੂੰ ਰਿਫਾਈਨ ਕੀਤਾ ਜਾਂਦਾ, ਫਿਰ ਉਹਦੇ ਵਿੱਚੋਂ ਪੈਟਰੋਲ, ਡੀਜ਼ਲ, ਕੈਰੋਸੀਨ ਆਇਲ, ਜੈੱਟ ਫਿਊਲ, ਹੈ ਨਾ, ਇਹ ਸਾਰੀਆਂ ਚੀਜ਼ਾਂ ਨਿਕਲਦੀਆਂ ਨੇ। ਸੋ ਇਸੇ ਤਰ੍ਹਾਂ ਕ੍ਰਿਟੀਕਲ ਮਿਨਰਲਸ ਵੀ ਨੇ ਕਿ ਤੁਸੀਂ ਜਦੋਂ ਅਰਥ ਤੋਂ ਐਕਸਟਰੈਕਟ ਕਰ ਲਿਆ ਉਹਨੂੰ ਰਿਫਾਈਨ ਕਿਵੇਂ ਕਰਨਾ। ਅਜੇ ਤੱਕ ਜਿੰਨੀ ਵੀ ਕ੍ਰਿਟੀਕਲ ਮਿਨਰਲਸ ਨੂੰ ਰਿਫਾਈਨ ਕਰਨ ਦੀ ਕਪੈਸਿਟੀ ਹੈ ਮੈਕਸੀਮਮ, ਉਹ ਚਾਈਨਾ ਦੇ ਕੋਲ ਆ। ਅਤੇ ਜਿਹੜੇ ਬਾਕੀ ਦੇ ਮੁਲਕ ਨੇ ਉਹ ਵੀ ਹੁਣ ਇਹ ਕੋਸ਼ਿਸ਼ ਕਰ ਰਹੇ ਨੇ ਵੀ ਕ੍ਰਿਟੀਕਲ ਮਿਨਰਲਸ ਦੇ ਸਾਡੇ ਕੋਲ ਅੰਬਾਰ ਜੇ ਹੈਗੇ ਨੇ, ਨੈਚੁਰਲੀ ਐਗਜ਼ਿਸਟ ਕਰਦੇ ਨੇ, ਇਹਨੂੰ ਰਿਫਾਈਨ ਕਰਨ ਦੀ ਕਪੈਸਿਟੀ ਵੀ ਵਧਾਈਏ। ਅਤੇ ਇਹੀ ਕੰਮ ਹੁਣ ਇਸੇ ਪਾਸੇ ਕੈਨੇਡਾ ਵੀ ਧਿਆਨ ਦੇ ਰਿਹਾ, ਜੋ ਕਿ ਚੰਗੀ ਗੱਲ ਆ। ਸੋ $1 billion ਦੇ ਪ੍ਰੋਜੈਕਟ ਦੇ ਵਾਸਤੇ ਇਹ ਸਹਿਮਤੀ ਬਣੀ ਆ, ਜਿਹਦੇ ਵਿੱਚ ਕਿ ਕ੍ਰਿਟੀਕਲ ਮਿਨਰਲਸ ਦੀ ਪ੍ਰੋਸੈਸਿੰਗ ਕਪੈਸਿਟੀ ਕੈਨੇਡਾ ਦੇ ਵਿੱਚ ਬਣੇਗੀ। ਅਤੇ ਅਗਲੇ 1 ਸਾਲ ਦੇ ਅੰਦਰ ਅੰਦਰ ਉਮੀਦ ਜਿਤਾਈ ਜਾ ਰਹੀ ਹੈ ਕਿ ਇਸ ਪ੍ਰੋਜੈਕਟ 'ਤੇ ਕੰਮ ਸ਼ੁਰੂ ਹੋ ਜਾਏਗਾ। ਅਤੇ ਟੋਟਲ $70 billion ਦੀਆਂ ਜਿਹੜੀਆਂ ਇਨਵੈਸਟਮੈਂਟਸ ਨੇ ਉਹ ਆਉਂਦੇ ਸਾਲਾਂ ਦੇ ਵਿੱਚ UAE ਵੱਲੋਂ ਕੈਨੇਡਾ ਦੇ ਵਿੱਚ ਕੀਤੀਆਂ ਜਾਣਗੀਆਂ। ਇਹ ਜਿਹੜੀ ਗੱਲ ਆ ਇਹ ਅੱਜ ਸਾਂਝੀ ਕੀਤੀ ਜਾ ਰਹੀ ਹੈ। ਅੱਛਾ, G20 ਸਮਿਟ 'ਤੇ ਹੁਣ ਜਦੋਂ ਮਾਰਕ ਕਾਰਨੀ ਨੇ ਜਾਣਾ, ਉੱਥੇ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨਹੀਂ ਜਾ ਰਹੇ। ਟਰੰਪ ਕਹਿੰਦੇ ਮੈਂ ਉਹਨਾਂ ਨੇ ਬਾਈਕਾਟ ਕੀਤਾ G20 ਦਾ। ਹੁਣ ਕਈ ਮਾਹਰਾਂ ਦਾ ਇਹ ਮੰਨਣਾ ਵੀ ਕੈਨੇਡਾ ਵਾਸਤੇ ਚੰਗੀ ਗੱਲ ਹੈ ਜੇ ਟਰੰਪ ਉੱਥੇ ਨਹੀਂ ਹੋਣਗੇ, ਕਿਉਂਕਿ ਟਰੰਪ ਦੀ ਗੈਰ ਹਾਜ਼ਰੀ ਮਾਰਕ ਕਾਰਨੀ ਵਾਸਤੇ ਅਤੇ ਕੈਨੇਡੀਅਨ ਵਫਦ ਵਾਸਤੇ ਇੱਕ ਮੌਕਾ ਖੋਲ੍ਹੇਗੀ ਕਿ ਉਹ ਬਾਕੀ ਦੇ ਵਰਲਡ ਲੀਡਰਸ ਦੇ ਨਾਲ ਉੱਥੇ ਕੈਨੇਡਾ ਬਾਰੇ, ਕੈਨੇਡਾ ਦੇ ਵਿੱਚ ਇਨਵੈਸਟ ਕਰਨ ਬਾਰੇ ਜਿਹੜੇ ਆਪਣਾ ਸੁਨੇਹਾ ਹੈ ਅਤੇ ਆਪਣੀ ਜਿਹੜੀ ਸਟ੍ਰੈਟਜੀ ਆ ਉਹ ਸਾਂਝੀ ਕਰ ਸਕਣ। ਸੋ ਬਾਕੀ ਵੇਖਦੇ ਹਾਂ G20 ਸਮਿਟ ਦੇ ਵਿੱਚੋਂ ਹੋਰ ਕਿਹੜੀਆਂ ਕਿਹੜੀਆਂ ਗੱਲਾਂ ਉੱਭਰ ਕੇ ਸਾਹਮਣੇ ਆਉਂਦੀਆਂ ਨੇ। ਪਰ ਕਈ ਹੁਣ ਐਕਸਪਰਟਸ ਦਾ ਇਹ ਮੰਨਣਾ ਹੈ ਕਿ ਮਾਰਕ ਕਾਰਨੀ ਵੱਲੋਂ ਜਿਹੜਾ ਇੱਕ ਇਹ ਪੋਜੀਸ਼ਨਿੰਗ ਕੀਤੀ ਗਈ ਹੈ ਨਾ ਪਿਛਲੇ ਮਹੀਨਿਆਂ 'ਚ, ਦੈਟ ਕੈਨੇਡਾ ਇਜ਼ ਰੈਡੀ ਫੋਰ ਬਿਜ਼ਨਸ ਅਤੇ ਕੈਨੇਡਾ ਦੇ ਵਿੱਚ ਇਨਵੈਸਟ ਕਰੋ, ਉਹ ਹੁਣ ਦੂਜੇ ਮੁਲਕ, ਦੂਜੇ ਜਿਹੜੇ ਕੋਈ ਵੱਡੇ ਇੰਸਟੀਟਿਊਸ਼ਨਲ ਇਨਵੈਸਟਰਸ ਨੇ ਉਹ ਉਸ ਗੱਲ ਨੂੰ ਹੁਣ ਸੁਣਨਾ ਸ਼ੁਰੂ ਹੋ ਗਏ ਨੇ। ਐਟਲੀਸਟ ਹੁਣ ਉਹ ਥੋੜ੍ਹਾ ਹੋਰ ਗੌਰ ਕਰ ਰਹੇ ਨੇ, ਧਿਆਨ ਦੇ ਰਹੇ ਨੇ ਕਿ ਸਾਡੀ ਕੈਨੇਡਾ ਦੀ ਗਵਰਨਮੈਂਟ ਕੀ ਕਹਿਣਾ ਚਾਹ ਰਹੀ ਹੈ। ਕਿਉਂਕਿ ਇਸ ਤੋਂ ਪਹਿਲਾਂ ਕੈਨੇਡੀਅਨ ਗਵਰਨਮੈਂਟ ਦਾ ਜਿਹੜਾ ਪਿਛਲੇ ਸਾਲਾਂ ਦੇ ਵਿੱਚ ਸਟੈਂਸ ਰਿਹਾ ਉਹ ਇਹੋ ਜਿਹਾ ਰਿਹਾ ਕਿ ਚਾਹ ਕੇ ਵੀ ਬਹੁਤ ਸਾਰੇ ਜਿਹੜੇ ਇਨਵੈਸਟਰ ਸੀਗੇ ਉਹਨਾਂ ਨੂੰ ਲੱਗਦਾ ਸੀ ਵੀ ਇੱਥੇ ਦਾ ਇਨਵਾਇਰਮੈਂਟ ਇਹੋ ਜਿਹਾ, ਐਜ਼ ਇਨ ਪੋਲੀਟੀਕਲ ਇਨਵਾਇਰਮੈਂਟ ਅਤੇ ਕਲਚਰਲ ਇਨਵਾਇਰਮੈਂਟ, ਕਿ ਜਿਹਦੇ ਵਿੱਚ ਪ੍ਰੋਟੈਸਟ ਹੋ ਜਾਂਦੇ ਨੇ ਅਤੇ ਹੋਰ ਚੀਜ਼ਾਂ ਦੇ ਵਿੱਚ ਅਦਾਲਤੀ ਰੁਕਾਵਟਾਂ ਪੈ ਜਾਂਦੀਆਂ ਨੇ, ਸਰਕਾਰ ਨੇ ਕਾਨੂੰਨ ਇਹੋ ਜਿਹੇ ਬਣਾਏ ਨੇ ਕਿ ਪ੍ਰੋਜੈਕਟ ਲਾਉਣੇ ਔਖੇ ਨੇ, ਵੀ ਹੁਣ ਐਟਲੀਸਟ ਉਹ ਸੁਣ ਕੇ ਅਤੇ ਪੁਨਰ ਵਿਚਾਰ ਕਰਨ ਬਾਰੇ ਦੁਬਾਰਾ ਤੋਂ ਉਹ ਰਾਜ਼ੀ ਨੇ। ਨਹੀਂ ਤਾਂ ਪਹਿਲਾਂ ਤਾਂ ਕਈਆਂ ਦਾ ਇਹ ਹਾਲ ਹੋ ਗਿਆ ਸੀ ਵੀ ਕੈਨੇਡਾ ਬਾਰੇ ਸੋਚ ਕੇ ਕਹਿੰਦੇ ਵੀ ਛੱਡੋ ਪਰੇ, ਇਹਦੇ ਬਾਰੇ ਤਾਂ ਵਿਚਾਰ ਕਰਨਾ ਵੀ ਵਕਤ ਜ਼ਾਇਆ ਕਰਨ ਦੇ ਬਰਾਬਰ ਹੋਏਗਾ। ਪਰ ਹੁਣ ਐਟਲੀਸਟ ਉਹ ਸੈਂਟੀਮੈਂਟ ਦੇ ਵਿੱਚ ਤਬਦੀਲੀ ਆ ਰਹੀ ਆ ਅਤੇ ਜਿਹੜੀ ਯੂ ਏ ਈ ਦੇ ਨਾਲ ਇਹ ਡੀਲ ਹੋਈ ਆ ਇਸ ਡੀਲ ਨੂੰ ਵੀ ਹੋ ਸਕਦਾ ਕਿ ਇੱਕ ਇੱਕ ਹੁੰਦਾ ਨਾ ਵੀ ਤੁਸੀਂ ਇੱਕ ਆਪਣੀ ਉਪਲਬਧੀ ਨੂੰ ਹਾਈਲਾਈਟ ਕਰਕੇ ਫਿਰ ਤੁਸੀਂ ਬਾਕੀਆਂ ਨੂੰ ਵੀ ਅਟਰੈਕਟ ਕਰਦੇ ਹੋ ਵੀ ਦੇਖੋ ਯੂ ਏ ਈ ਵਾਲੇ ਵੀ ਸਾਡੇ ਕੋਲ ਆ ਗਏ ਇਨਵੈਸਟ ਕਰਨ, ਕੁਛ ਤਾਂ ਸਾਡੇ 'ਚ ਗੱਲ ਹੋਏਗੀ, ਤੁਸੀਂ ਵੀ ਆ ਜਾਓ। ਬਾਕੀ ਵੇਖਦੇ ਹਾਂ G20 ਦੇ ਵਿੱਚੋਂ ਹੋਰ ਕੀ ਕੁਝ ਨਿਕਲਦਾ। ਟ੍ਰੈਫਿਕ ਸੰਬੰਧੀ ਜਾਣਕਾਰੀ ਭੇਜ ਰਹੇ ਨੇ ਰੀਮਾ ਜੀ, ਉਹ ਦੱਸ ਰਹੇ ਨੇ ਕਿ ਐਕਸੀਡੈਂਟ ਹੋਇਆ ਹੈ 144 ਸਟਰੀਟ ਅਤੇ 72 ਐਵੀਨਿਊ 'ਤੇ, ਜਿਸ ਕਰਕੇ ਟ੍ਰੈਫਿਕ ਕਾਫੀ ਬੈਕਅਪ ਹੋਇਆ ਹੈ ਅਪ ਟੂ 144 ਸਟਰੀਟ ਗੋਇੰਗ ਟੂਵਰਡਸ 64th ਐਵੀਨਿਊ। ਸੋ 144 ਸਟਰੀਟ ਅਤੇ 72 ਐਵੀਨਿਊ 'ਤੇ ਹੋਏ ਐਕਸੀਡੈਂਟ ਕਰਕੇ ਤੁਹਾਨੂੰ ਉੱਥੇ ਟ੍ਰੈਫਿਕ ਦੇ ਵਿੱਚ ਰੁਕਾਵਟ ਦਾ ਸਾਹਮਣਾ ਕਰਨਾ ਪਏਗਾ ਜਦੋਂ ਤੁਸੀਂ 144 ਸਟਰੀਟ 'ਤੇ 64th ਐਵੀਨਿਊ ਵੱਲ ਨੂੰ ਜਾ ਰਹੇ ਹੋ। ਸੋ ਮਤਲਬ ਕਿ 144 'ਤੇ ਇਹ ਸਾਊਥ ਦੀ ਦਿਸ਼ਾ ਦੇ ਵਿੱਚ ਐਕਸੀਡੈਂਟ ਹੈ, ਜਾਂ ਤਾਂ ਹੀ 72 ਤੋਂ 64 ਵੱਲ। ਬਹੁਤ ਮਿਹਰਬਾਨੀ, ਥੈਂਕ ਯੂ ਰੀਮਾ ਜੀ, ਬਹੁਤ ਬਹੁਤ ਸ਼ੁਕਰੀਆ। ਅੱਛਾ, ਇੱਕ ਨਾ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਇੱਥੇ ਥਾਂ ਹੈਗੀ ਬੈਲਾਕੂਲਾ, ਤੁਸੀਂ ਅਕਸਰ ਉਹਦਾ ਨਾਂ ਸੁਣਿਆ ਹੋਏਗਾ। ਇੱਥੋਂ ਆਪਣੇ 700 ਕਿਲੋਮੀਟਰ ਹੈ ਨੌਰਥ, ਇੱਥੋਂ ਵੈਨਕੂਵਰ ਤੋਂ। ਉੱਥੇ ਕੱਲ੍ਹ ਇੱਕ ਬੜੀ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਆ। ਐਲੀਮੈਂਟਰੀ ਸਕੂਲ ਦੇ ਬੱਚਿਆਂ ਦਾ ਫੀਲਡ ਟ੍ਰਿਪ ਗਿਆ ਹੋਇਆ ਸੀ ਅਤੇ ਫੀਲਡ ਟ੍ਰਿਪ ਦੇ ਦੌਰਾਨ ਇੱਕ ਗ੍ਰਿਜ਼ਲੀ ਬੇਅਰ ਨੇ ਬੱਚਿਆਂ ਅਤੇ ਸਟੂਡੈਂਟਸ ਦੇ ਉੱਪਰ ਆ ਕੇ ਹਮਲਾ ਕਰ ਦਿੱਤਾ ਇਸ ਗਰੁੱਪ ਦੇ ਉੱਪਰ। 4 ਜਣੇ ਗੰਭੀਰ ਜ਼ਖਮੀ ਹੋਏ ਨੇ ਜਿਹਦੇ ਵਿੱਚ ਟੀਚਰਸ ਦੱਸੇ ਜਾ ਰਹੇ ਨੇ, ਕਿਉਂਕਿ ਜਿਹੜਾ ਇਹ ਕੱਲ੍ਹ ਦੁਪਹਿਰੇ 1:30 ਤੋਂ 2 ਵਜੇ ਦੇ ਵਿਚਕਾਰ ਵਾਪਰੀ ਹੈ ਘਟਨਾ। ਇਹ ਨਾ ਰਿਮੋਟ ਏਰੀਆ ਨਾ, ਦੂਰ ਹਜੇ ਬਹੁਤ ਆ, 700 ਕਿਲੋਮੀਟਰਸ ਫਰੋਮ ਹੀਅਰ, ਅਤੇ ਰਿਮੋਟ ਇਲਾਕੇ ਦੇ ਵਿੱਚ ਇਹ ਘਟਨਾ ਕੱਲ੍ਹ ਵਾਪਰੀ ਆ, ਜਿਹੜੀ ਇਸ ਵੇਲੇ ਨੈਸ਼ਨਲ ਪੱਧਰ 'ਤੇ ਵੀ ਇੱਕ ਚਿੰਤਾ ਦਾ ਵਿਸ਼ਾ ਬਣੀ ਹੋਈ ਆ। ਐਂਡ ਐਲੀਮੈਂਟਰੀ ਸਕੂਲ ਦੇ ਬੱਚੇ ਸੀ, ਜਿਹੜੇ ਸਕੂਲ ਨਾਲੋਂ ਸੰਬੰਧਿਤ ਬੱਚੇ ਹੈਗੇ ਨੇ, ਸਕੂਲ ਨੂੰ ਅੱਜ ਬੰਦ ਕੀਤਾ ਗਿਆ ਅਤੇ ਜਿਹੜੇ 4 ਜਣੇ ਬੜੇ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਉਹਨਾਂ ਦੇ ਵਿੱਚੋਂ ਕੁਝ ਟੀਚਰਸ ਵੀ ਹੈਗੇ ਨੇ। ਕੁਝ ਪੇਰੈਂਟਸ ਨੇ ਇਹ ਦੱਸਿਆ ਕਿ ਉਹਨਾਂ ਦੇ ਬੱਚਿਆਂ ਨੇ ਮਾਪਿਆਂ ਨੂੰ ਜਦੋਂ ਦੱਸਿਆ, ਮਾਪਿਆਂ ਨੇ ਅੱਗੇ ਮੀਡੀਆ ਨਾਲ ਗੱਲਬਾਤ ਕਰਦੇ ਇਹ ਗੱਲ ਤਸਦੀਕ ਕੀਤੀ ਆ ਕਿ ਜਦੋਂ ਗ੍ਰਿਜ਼ਲੀ ਬੇਅਰ ਨੇ ਅਟੈਕ ਕਰ ਦਿੱਤਾ ਅਤੇ ਉਦੋਂ ਫਿਰ ਇੱਕ ਟੀਚਰ ਸੀ ਜਿਹਨੇ ਕਿ ਉਸ ਰਿੱਛ ਨੂੰ ਫਾਈਟ ਆਫ ਕੀਤਾ ਅਤੇ ਜਿਹਦੇ ਵਿੱਚ ਉਸ ਟੀਚਰ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ। ਸੋ ਇਹਦੇ ਵੇਰਵੇ ਇਹਦੇ ਬਾਰੇ ਅਜੇ ਹੋਰ ਜਾਰੀ ਕੀਤੇ ਜਾਣੇ ਬਾਕੀ ਨੇ। ਕੰਜ਼ਰਵੇਸ਼ਨ ਆਫਿਸਰਸ ਉਸ ਇਲਾਕੇ ਦੇ ਵਿੱਚ ਇਸ ਵੇਲੇ ਇਸ ਗ੍ਰਿਜ਼ਲੀ ਬੇਅਰ ਦੀ ਭਾਲ ਕਰ ਰਹੇ ਨੇ। ਆਮ ਤੌਰ 'ਤੇ ਜਦੋਂ ਕਦੇ ਵੀ ਇਸ ਤਰ੍ਹਾਂ ਗ੍ਰਿਜ਼ਲੀ ਬੇਅਰ ਵੱਲੋਂ ਅਟੈਕ ਕੀਤੇ ਜਾਣ ਦੀ ਖਬਰ ਸਾਹਮਣੇ ਆਉਂਦੀ ਆ, ਯੂਜਲੀ ਇਹ ਹੁੰਦਾ ਵੀ ਕਿਸੇ ਇੱਕ ਵਿਅਕਤੀ ਉੱਪਰ ਅਟੈਕ ਕਰ ਦਿੱਤਾ ਗਿਆ, ਬਟ ਇਨ ਦਿਸ ਕੇਸ ਇਟ ਵਾਜ਼ ਅ ਗਰੁੱਪ ਐਂਡ ਉਹਦੇ ਵਿੱਚ ਬੱਚੇ ਸਨ, ਐਲੀਮੈਂਟਰੀ ਸਕੂਲ ਦੇ ਬੱਚੇ। ਸੋ ਦੇਖਦੇ ਹਾਂ ਇਹਦੀਆਂ ਹੋਰ ਕੀ ਡੀਟੇਲਸ ਆਉਂਦੀਆਂ ਨੇ, ਪਰ ਬੈਲਾਕੂਲਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ ਘਟਨਾ ਕੱਲ੍ਹ ਦੁਪਹਿਰੇ ਵਾਪਰੀ ਹੈ। ਸਟੇਟ ਕੈਨੇਡਾ ਵੱਲੋਂ ਅੱਜ ਸਵੇਰ ਸਾਰ ਨੰਬਰ ਸਾਂਝੇ ਕੀਤੇ ਗਏ। ਸਤੰਬਰ ਮਹੀਨੇ ਕੈਨੇਡਾ ਦੇ ਵਿੱਚ ਰੀਟੇਲ ਸੇਲਸ ਦਾ ਹਿਸਾਬ ਕਿਤਾਬ ਕਿਹੋ ਜਿਹਾ ਰਿਹਾ। ਸਤੰਬਰ ਦੇ ਵਿੱਚ $69.8 billion ਦੀਆਂ ਰੀਟੇਲ ਸੇਲਸ ਕੈਨੇਡਾ ਦੇ ਵਿੱਚ ਦਰਜ ਕੀਤੀਆਂ ਗਈਆਂ। ਸੋ ਕਹਿ ਲਓ ਵੀ 70 billion ਤੋਂ ਥੋੜ੍ਹਾ ਜਿਹਾ ਘੱਟ, ਅਤੇ ਇਹਦੇ ਵਿੱਚ ਜੇ ਇਹਨੂੰ ਦੇਖਿਆ ਜਾਵੇ ਤਾਂ ਇਹ 0.7% ਦੀ ਗਿਰਾਵਟ ਹੈ। ਜੇ ਓਵਰਆਲ ਦੇਖਿਆ ਜਾਵੇ ਇਨ ਵੋਲਿਊਮ ਰੀਟੇਲ ਸੇਲਸ ਦੇ ਵਿੱਚ 0.8% ਦੀ ਗਿਰਾਵਟ ਹੋਈ ਹੈ, ਕਿਉਂਕਿ ਜਦੋਂ ਦੇਖੋ ਪਿਛਲੇ ਸਾਲ ਨਾਲ ਅਸੀਂ ਸੇਲਸ ਕੰਪੇਅਰ ਕਰਦੇ ਹਾਂ, ਇਹ ਵੀ ਨਾ ਭੁੱਲੀਏ ਵੀ ਡਾਲਰ ਵੈਲਿਊ ਜਦੋਂ ਵੇਖੀ ਦੀ ਆ ਪਿਛਲੇ ਸਾਲ ਦੇ ਮੁਕਾਬਲੇ ਪ੍ਰਾਈਸਿਸ ਵੀ ਵੱਧ ਗਈਆਂ। ਸੋ ਜੇ ਤੁਸੀਂ ਵੈਸੇ ਹੀ ਦੇਖੋ ਕਿ ਪ੍ਰਾਈਸ ਜੇ ਵੱਧ ਗਈ ਹੋਵੇ ਅਤੇ ਜਿੰਨਾ ਡਾਲਰ ਵੈਲਿਊ ਪਿਛਲੇ ਸਾਲ ਸੀ ਇਸ, ਜੇ ਓਨਾ ਹੀ ਸਮਾਨ ਵੀ ਵਿਕਿਆ ਹੋਵੇ ਤਾਂ ਡਾਲਰ ਵੈਲਿਊ ਤਾਂ ਐਤਕੀ ਵਧੀ ਹੋਈ ਦਰਜ ਹੋ ਜਾਣੀ ਆ। ਪਰ ਮੇਨ ਗੱਲ ਆਉਂਦੀ ਹੈ ਫਿਰ ਵੀ ਵੋਲਿਊਮ ਆਫ ਸੇਲਸ, ਕਿ ਅਸਲ ਦੇ ਵਿੱਚ ਮਾਲ ਕਿੰਨਾ ਵਿਕਿਆ, ਉਹ ਵੀ ਪਿਛਲੇ ਸਾਲ ਦੇ ਮੁਕਾਬਲੇ 0.8% ਘੱਟ ਗਿਆ ਹੋਇਆ। ਸੋ ਡਾਲਰ ਵੈਲਿਊ ਵੀ ਘਟੀ ਆ ਅਤੇ ਵੋਲਿਊਮ ਆਫ ਸੇਲਸ ਵੀ ਘੱਟ ਗਿਆ ਹੋਇਆ ਹੈ। ਮੇਨ ਰੀਜ਼ਨ ਕੀ ਰਿਹਾ ਸਤੰਬਰ ਦੇ ਵਿੱਚ ਸੇਲਸ ਦੇ ਵਿੱਚ ਆਈ ਗਿਰਾਵਟ ਦਾ ਰੀਟੇਲ ਸੇਲਸ ਦੀ, ਉਹ ਹੈ ਮੋਟਰ ਵਹੀਕਲ ਅਤੇ ਪਾਰਟਸ ਦੇ ਜਿਹੜੇ ਡੀਲਰਸ ਨੇ, ਉਹ ਜਿਹੜਾ ਸਬ ਸੈਕਟਰ ਆ ਉਹਦੇ ਵਿੱਚ ਜਿਹੜੀ 2.9% ਦੀ ਗਿਰਾਵਟ ਦਰਜ ਕੀਤੀ ਗਈ ਹੈ। ਓਵਰਆਲ ਜਿੰਨੇ ਵੀ 9 ਸਬ ਸੈਕਟਰਸ ਹੈਗੇ ਨੇ ਜਿਨ੍ਹਾਂ ਨੂੰ ਕਿ ਦੇਖਿਆ ਜਾਂਦਾ ਰੀਟੇਲ ਸੇਲਸ ਦਾ ਇਹ ਪੂਰਾ ਡੇਟਾ ਇਕੱਠਾ ਕਰਨ ਦੇ ਲਈ, 9 ਸਬ ਸੈਕਟਰਸ ਦੇ ਵਿੱਚੋਂ 6 ਸਬ ਸੈਕਟਰਸ ਦੇ ਵਿੱਚ ਸੇਲਸ ਡਾਊਨ ਹੋਈਆਂ, ਘਟੀਆਂ। ਗੈਸ ਸਟੇਸ਼ਨਸ 'ਤੇ ਇਹ ਇੰਟਰਸਟਿੰਗ ਆ, ਗੈਸ ਸਟੇਸ਼ਨਸ 'ਤੇ ਭਾਵੇਂ 1.9% ਵਾਧਾ ਹੋਇਆ ਸੇਲਸ ਦੇ ਵਿੱਚ, ਪਰ ਇਹਦੇ ਪਿੱਛੇ ਵੀ ਰੀਜ਼ਨ ਇਹੀ ਆ ਕਿਉਂਕਿ ਗੈਸ ਦੀ ਕੀਮਤ ਇਸ ਸਾਲ ਸਤੰਬਰ ਦੇ ਵਿੱਚ ਪਿਛਲੇ ਸਾਲ ਦੇ ਨਾਲੋਂ ਵਧੀ ਹੋਈ ਸੀ। ਜੇ ਤੁਸੀਂ ਵੋਲਿਊਮ ਆਫ ਗੈਸ ਸੇਲਸ ਵੇਖਦੇ ਹੋ, ਫਿਊਲ ਸੇਲਸ ਵੇਖਦੇ ਹੋ, ਤਾਂ ਪਿਛਲੇ ਸਾਲ ਨਾਲੋਂ ਉਹ ਵੀ 1% ਘੱਟ ਗਈ ਹੋਈ ਆ। ਸੋ ਓਵਰਆਲ ਜਿਹੜੀ ਕੰਜ਼ਮਪਸ਼ਨ ਆ ਉਹ ਘੱਟਦੀ ਪਈ ਆ। ਇਹਦੇ ਪਿੱਛੇ ਰੀਜ਼ਨਸ ਆਫਕੋਰਸ ਮਲਟੀਪਲ ਨੇ, ਕਿ ਹੁਣ ਉਨੇ ਲੋਕ ਨਵੇਂ ਕੈਨੇਡਾ ਦੇ ਵਿੱਚ ਨਹੀਂ ਆ ਰਹੇ ਜਿੰਨੇ ਕਿ ਪਹਿਲਾਂ ਆਉਂਦੇ ਸੀ, ਭਾਵੇਂ ਉਹ ਟੈਂਪਰੇਰੀ ਵਰਕਰਸ ਹੋਣ, ਇੰਟਰਨੈਸ਼ਨਲ ਸਟੂਡੈਂਟਸ ਹੋਣ। ਦੂਜੀ ਗੱਲ ਇਹ ਵੀ ਹੈਗੀ ਆ ਕਿ ਵਧੀ ਹੋਈ ਮਹਿੰਗਾਈ ਕਰਕੇ, ਵਧੇ ਹੋਏ ਖਰਚਿਆਂ ਕਰਕੇ ਲੋਕ ਵੀ ਥੋੜ੍ਹਾ ਜਿਹਾ ਹੁਣ ਸਰਫਾ ਕਰਕੇ ਚੱਲਦੇ ਪਏ ਨੇ। ਜੇ ਰੀਜਨਲ ਟ੍ਰੈਂਡਸ ਦੀ ਗੱਲ ਕਰੀਏ, 10 ਸੂਬਿਆਂ ਦੇ ਵਿੱਚੋਂ 6 ਸੂਬਿਆਂ ਦੇ ਵਿੱਚ ਰੀਟੇਲ ਸੇਲਸ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਆ, ਜਿਹਦੇ ਵਿੱਚ ਸਭ ਤੋਂ ਵੱਡੀ ਗਿਰਾਵਟ ਓਨਟੈਰੀਓ 'ਚ ਹੋਈ 1.2% ਦੀ। ਦੂਜੇ ਨੰਬਰ 'ਤੇ ਆਉਂਦਾ ਬ੍ਰਿਟਿਸ਼ ਕੋਲੰਬੀਆ, ਜਿੱਥੇ ਕਿ 0.9% ਦੀ ਸੇਲਸ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਆ। ਅਕਤੂਬਰ ਮਹੀਨੇ ਵਾਸਤੇ ਐਸਟੀਮੇਟਸ ਇਹ ਕਹਿੰਦੇ ਨੇ ਕਿ ਅਨਚੇਂਜਡ ਹੀ ਰਹੇਗਾ ਸੇਲਸ ਦਾ ਨੰਬਰ। ਸੋ ਅਕਤੂਬਰ ਦੇ ਨੰਬਰਸ ਜੇ ਅਗਲੇ ਮਹੀਨੇ ਆਉਣਗੇ, ਅਤੇ ਫਿਰ ਇਹ ਵੈਸੇ ਵੀ ਹੁਣ ਦੇਖੋ ਸਾਲ ਦਾ ਅਖੀਰਲਾ ਕੁਆਟਰ ਆ, ਬਹੁਤ ਸਾਰੇ ਰੀਟੇਲਰਸ ਇਹੋ ਜਿਹੇ ਨੇ ਜਿਹੜੇ ਆ ਅਗਲੇ ਕੁਝ ਹਫ਼ਤੇ ਨੇ ਉਹ ਉਹਨਾਂ ਦੇ ਬਿਜ਼ਨਸ ਦੀ ਵਾਇਬਿਲਿਟੀ ਵਾਸਤੇ ਬੜੇ ਕਰੂਸ਼ੀਅਲ ਹੋਇਆ ਕਰਦੇ ਨੇ। ਹੋਲੀਡੇ ਸੀਜ਼ਨ ਦੇ ਵਿੱਚ ਜਿਸ ਹਿਸਾਬ ਦੇ ਨਾਲ ਖਰੀਦੋ ਫਰੋਖਤ ਹੁੰਦੀ ਆ, ਉਹ ਨੰਬਰਸ ਬੜੇ ਇੰਪੋਰਟੈਂਟ ਹੋ ਜਾਂਦੇ ਨੇ। ਤਾਂਹੀਓ ਆ ਜਿਹੜਾ ਬਲੈਕ ਫਰਾਈਡੇ ਆਉਂਦਾ, ਇਹਨੂੰ ਬਲੈਕ ਫਰਾਈਡੇ ਤਾਂਹੀਓ ਕਿਹਾ ਜਾਂਦਾ ਕਿ ਜਦੋਂ ਪੁਰਾਣੇ ਵਹੀ ਖਾਤੇ ਲਿਖਦੇ ਸੀ ਨਾ, ਜਦੋਂ ਮੁਨਾਫਾ ਹੁੰਦਾ ਸੀ ਤਾਂ ਮੁਨਾਫਾ ਕਾਲੀ ਸਾਹੀ ਨਾਲ ਲਿਖਿਆ ਜਾਂਦਾ ਸੀ। ਅਤੇ ਬਲੈਕ ਫਰਾਈਡੇ ਦਾ ਮਕਸਦ ਇਹ ਹੈ ਵੀ ਬਹੁਤ ਸਾਰੇ ਰੀਟੇਲਰਸ ਲਈ ਇਹ ਇੱਕ ਦਿਨ ਇੰਨਾ ਇੰਪੋਰਟੈਂਟ ਹੋਣਾ ਕਿ ਇਹਨੇ ਡਿਸਾਈਡ ਕਰਨਾ ਕਿ ਤੁਹਾਡਾ ਸਾਰਾ ਸਾਲ ਜਿਹੜਾ ਸਾਰਾ ਦਾ ਸਾਰਾ ਸਾਲ ਆ ਉਹ ਮੁਨਾਫੇ ਵਾਲਾ ਰਿਹਾ ਕਿ ਘਾਟੇ ਵਾਲਾ ਰਿਹਾ। ਸੋ ਆਹਾ ਦਿਸ ਮੰਥ ਆਫ ਨਵੰਬਰ, ਸਪੈਸ਼ਲੀ ਦੀ ਲਾਸਟ ਡੇਜ਼ ਆਫ ਇਟ, ਅਤੇ ਸਿਮੀਲਰਲੀ ਦਸੰਬਰ ਦਾ ਮਹੀਨਾ ਰੀਟੇਲ ਸੇਲਸ ਵਾਸਤੇ ਬੜਾ ਮਹੱਤਵਪੂਰਨ ਰਿਹਾ ਕਰਦਾ, ਈਵਨ ਆਟੋ ਸੇਲਸ ਵਾਸਤੇ ਵੀ, ਕਿਉਂਕਿ ਸਾਲ ਦੇ ਅੰਤ ਤੋਂ ਪਹਿਲਾਂ ਜਿਹੜੇ ਇਨਸੈਂਟਿਵਸ ਹੁੰਦੇ ਨੇ ਗੱਡੀਆਂ ਵਗੈਰਾ ਵੇਚਣ ਦੇ, ਉਹ ਬੜੇ ਮਜ਼ਬੂਤ ਅਤੇ ਬੜੇ ਵਧੀਆ ਹੋਇਆ ਕਰਦੇ ਨੇ। ਸੋ ਇਹ ਦੋ ਮਹੀਨੇ ਕਿਹੋ ਜਿਹੇ ਰਹਿੰਦੇ ਨੇ, ਨਵੰਬਰ ਅਤੇ ਦਸੰਬਰ ਦੇ ਵਿੱਚ ਐਕਟੀਵਿਟੀ ਕਿਹੋ ਜਿਹੀ ਰਹਿੰਦੀ ਆ, ਦੈਟ ਰਿਮੇਨਸ ਟੂ ਬੀ ਸੀਨ। ਪਰ ਸਤੰਬਰ ਦੇ ਮਹੀਨੇ ਦੌਰਾਨ ਓਵਰਆਲ ਰੀਟੇਲ ਸੇਲਸ ਕੈਨੇਡਾ ਦੇ ਵਿੱਚ 0.7% ਘੱਟ ਗਈਆਂ, ਅਤੇ ਟੋਟਲ ਸੇਲਸ ਦੀ ਜਿਹੜੀ ਡਾਲਰ ਵੈਲਿਊ ਆ ਉਹ 69.8 billion dollars ਰਹੀ। ਵਟਸਐਪ 'ਤੇ ਮੈਸੇਜ ਆ ਜਾਂਦੇ, ਭਾਅ ਜੀ ਖਿਲ ਖਿਲਾ ਕੇ ਹੱਸੇ ਨਹੀਂ ਤੁਸੀਂ ਅੱਜ, ਕਹਿੰਦੇ ਜਦੋਂ ਦੇਖੋ ਦੋ ਜਣੇ ਗੱਲ ਕਰਦੇ ਹੋਣ ਨਾ, ਗੱਲ 'ਚੋਂ ਗੱਲ ਨਿਕਲੇ ਹੁੰਦੀ ਆ, ਇਕੱਲੇ ਬੰਦੇ ਵਾਸਤੇ ਖਿੜਖਿੜਾ ਕੇ ਹੱਸਣਾ, ਕੋਈ ਗੱਲ ਆਏਗੀ ਹੱਸ ਵੀ ਲਵਾਂਗੇ, ਇਹੋ ਜਿਹੀ ਕੋਈ ਗੱਲ ਨਹੀਂ। ਯਾ ਪਰ ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਸੁਣਨ ਲਈ। ਅਤੇ ਬਾਕੀ ਵਟਸਐਪ 'ਤੇ ਕਈ ਮੈਸੇਜਿਸ ਨੇ ਤੁਹਾਡੇ, ਦੇਖੋ ਜੀ ਸਾਰੇ ਮੈਸੇਜ ਔਨ ਏਅਰ ਮੈਂ ਇੰਕਲੂਡ ਕਰ ਨਹੀਂ ਸਕੂੰ, ਪਰ ਚੱਲਦੇ ਰੱਖਿਓ, ਮੈਸੇਜਿਸ ਦਾ ਸਿਲਸਿਲਾ ਜਾਰੀ ਰੱਖਿਓ। 604-807-0915 ਸਾਡਾ ਵਟਸਐਪ ਦਾ ਨੰਬਰ। ਫੀਫਾ ਵਰਲਡ ਕੱਪ ਦੇ ਮੈਚ ਹੋਣੇ ਨੇ ਅਗਲੇ ਸਾਲ 2026 ਦੇ ਵਿੱਚ, ਇੱਥੇ ਵੈਨਕੂਵਰ 'ਚ ਵੀ 7 ਗੇਮਸ ਹੋਣੀਆਂ ਨੇ ਜੂਨ ਅਤੇ ਜੁਲਾਈ ਦੇ ਵਿੱਚ। ਇਹ ਕੰਸਰਨ ਹੁਣ ਬੜੇ ਲੰਬੇ ਸਮੇਂ ਤੋਂ ਬਣਿਆ ਹੋਇਆ ਕਿ ਇੱਥੇ ਸਾਡੇ ਕੋਲ ਹੋਟਲ ਰੂਮਸ ਦੀ ਇੰਨੀ ਕਪੈਸਿਟੀ ਹੈ ਨਹੀਂ, ਜਿੰਨੇ ਲੋਕਾਂ ਨੇ ਇੱਥੇ ਆਉਣਾ ਉਹਨਾਂ ਨੇ ਰਹਿਣਾ ਕਿੱਥੇ ਆ। ਐਸਟੀਮੇਟ ਤਾਂ ਇਹ ਹੈ ਵੀ 3.5 lakh ਲੋਕਾਂ ਨੇ ਵੈਨਕੂਵਰ ਦੇ ਵਿੱਚ ਵਿਜ਼ਿਟ ਕਰਨਾ ਫੀਫਾ ਵਰਲਡ ਕੱਪ ਦੀਆਂ ਜਦੋਂ 7 ਗੇਮਸ ਇੱਥੇ ਹੋਣੀਆਂ ਨੇ। ਵੈਨਕੂਵਰ ਦੇ ਸਿਟੀ ਦੇ ਆਪਣੇ ਐਸਟੀਮੇਟਸ ਇਹ ਦੱਸਦੇ ਨੇ ਕਿ ਵੈਨਕੂਵਰ 'ਚ 13,000 ਹੋਟਲ ਰੂਮਸ ਹੀ ਹੈਗੇ ਨੇ। ਪਿਛਲੇ ਸਾਲਾਂ ਦੌਰਾਨ ਜੇ ਦੇਖਿਆ ਜਾਵੇ ਤਾਂ ਲਗਭਗ ਪਿਛਲੇ 10 ਸਾਲਾਂ 'ਚ ਵੈਨਕੂਵਰ 'ਚ ਹੋਟਲ ਰੂਮਸ ਦੀ ਗਿਣਤੀ ਦੇ ਵਿੱਚ ਕੋਈ ਵਾਧਾ ਨਹੀਂ ਹੋਇਆ। ਇਨਫੈਕਟ ਕੁਝ ਵਰ੍ਹੇ ਤਾਂ ਅਜਿਹੇ ਵੀ ਸੀਗੇ ਜਦੋਂ ਹੋਟਲਸ ਦੀ ਗਿਣਤੀ, ਹੋਟਲ ਰੂਮਸ ਦੀ ਗਿਣਤੀ ਘੱਟ ਗਈ ਆ। ਉਹਦੇ ਪਿੱਛੇ ਰੀਜ਼ਨ ਕੀ ਹੋਇਆ? ਇੱਕ ਤਾਂ ਇਹ ਹੈ ਕਿ ਕਈ ਡਿਵੈਲਪਰਸ ਵਾਸਤੇ ਹੋਟਲ ਬਣਾ ਕੇ ਉਸਨੂੰ ਓਪਰੇਟ ਕਰਨ ਨਾਲੋਂ ਕੋਂਡੋਮੀਨੀਅਮਸ ਅਤੇ ਅਪਾਰਟਮੈਂਟਸ ਬਣਾ ਕੇ ਵੇਚਣਾ ਕਿਤੇ ਜ਼ਿਆਦਾ ਪ੍ਰੋਫਿਟੇਬਲ ਸੀ। ਵੀ ਤੁਸੀਂ ਅਪਾਰਟਮੈਂਟ ਉਸਾਰਿਆ ਜਾਂ ਕੋਂਡੋਮੀਨੀਅਮ ਬਿਲਡਿੰਗ ਹਾਈ ਰਾਈਜ ਟਾਵਰ ਬਣਾਈ, ਵੇਚੀ, ਕੈਸ਼ ਆਊਟ ਕੀਤਾ, ਮੁਨਾਫਾ ਆਪਣਾ ਲੌਕ ਕੀਤਾ ਅਤੇ ਅੱਗੇ ਤੁਰ ਪਏ, ਬਜਾਏ ਕਿ ਹੋਟਲ ਨੂੰ ਓਪਰੇਟ ਕਰਨ ਨਾਲੋਂ। ਸੋ ਇੱਕ ਤਾਂ ਉਹ ਰੀਜ਼ਨ ਰਿਹਾ ਕਿ ਹੋਟਲ ਰੂਮਸ ਦੀ ਗਿਣਤੀ ਉੰਨੀ ਵਧੀ ਨਹੀਂ। ਡੈਸਟੀਨੇਸ਼ਨ ਵੈਨਕੂਵਰ ਨੇ ਇਹ ਗੱਲ ਆਖੀ ਸੀ ਕਿ ਸਾਲ 2050 ਤੱਕ ਵੈਨਕੂਵਰ ਨੂੰ 10,000 ਹੋਰ ਐਕਸਟਰਾ ਵਾਧੂ ਹੋਟਲ ਰੂਮਸ ਦੀ ਲੋੜ ਪੈਣੀ ਆ, ਅਤੇ ਮੌਜੂਦਾ ਸਮੇਂ ਸਿਟੀ ਦੇ ਆਪਣੇ ਐਸਟੀਮੇਟ ਮੁਤਾਬਕ 13,000 ਹੋਟਲ ਰੂਮਸ ਹੀ ਵੈਨਕੂਵਰ ਦੇ ਵਿੱਚ ਹੈਗੇ ਨੇ। ਹੁਣ ਇਮੀਡੀਏਟ ਕੰਸਰਨ ਕੀ ਆ? ਆ 2050 ਤੱਕ ਜਿਹੜੇ 10,000 ਹੋਟਲ ਰੂਮਸ ਚਾਹੀਦੇ ਨੇ, 2050 ਬੜਾ ਦੂਰ ਆ, ਉਦੋਂ ਤੱਕ ਪਤਾ ਨਹੀਂ ਨੰਬਰਸ ਵਗੈਰਾ ਦੀ ਜਿਹੜੀ ਐਸਟੀਮੇਟਸ ਨੇ ਕਿੱਥੇ ਜਾਂਦੇ ਨੇ। ਪਰ ਇਮੀਡੀਏਟ ਕੰਸਰਨ ਇਹ ਬਣ ਗਿਆ ਹੋਇਆ ਕਿ ਹੁਣ ਜਦੋਂ ਅਗਲੇ ਸਾਲ ਜਾਂ ਹੁਣ ਤੋਂ ਕੁਝ ਮਹੀਨਿਆਂ ਤੱਕ, ਅਗਲਾ ਸਾਲ ਕਹਿੰਦੇ ਵੀ ਦੂਰ ਲੱਗਦਾ, ਆ ਜੂਨ ਜੁਲਾਈ ਨੂੰ ਕਿਹੜਾ ਕੋਈ ਬਹੁਤਾ ਟਾਈਮ ਰਹਿ ਗਿਆ। ਸੋ ਜਦੋਂ ਫੀਫਾ ਵਰਲਡ ਕੱਪ ਦੇ ਮੈਚਿਸ ਦੇਖਣ ਵਾਸਤੇ ਇੱਕ ਇਹ ਗੱਲ ਹੋ ਰਹੀ ਆ ਕਿ ਦੁਨੀਆ ਭਰ ਦੇ ਲੋਕ ਇੱਥੇ ਆਉਣ, ਵੈਨਕੂਵਰ ਨੂੰ ਅਸੀਂ ਦੁਬਾਰਾ ਤੋਂ ਇੱਕ ਵਰਲਡ ਮੈਪ 'ਤੇ ਪ੍ਰਮੋਟ ਕਰਾਂਗੇ, ਜਿਨ੍ਹਾਂ ਨੇ ਇੱਥੇ ਆਉਣਾ ਉਹਨਾਂ ਨੇ ਰਹਿਣਾ ਕਿੱਥੇ ਆ? ਇੱਕ ਰੀਸੈਂਟਲੀ ਰਿਪੋਰਟ ਆਈ ਸੀਗੀ ਡਿਲੋਇਟ ਵੱਲੋਂ, ਇਹ ਰਿਪੋਰਟ ਤਿਆਰ ਕੀਤੀ ਗਈ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਫੀਫਾ ਵਰਲਡ ਕੱਪ ਦੌਰਾਨ ਮੈਟਰੋ ਵੈਨਕੂਵਰ 'ਚ, ਇਕੱਲੇ ਵੈਨਕੂਵਰ 'ਚ ਨਹੀਂ, ਹੁਣ ਮੈਟਰੋ ਵੈਨਕੂਵਰ ਇਹਨਾਂ ਨੇ ਜਿਹੜੇ ਬਾਕੀ ਦੇ ਆਲੇ ਦੁਆਲੇ ਦੇ ਦੀਆਂ ਮਿਊਨਿਸਪੈਲਿਟੀਜ਼ ਨੇ ਉਹਨਾਂ ਦੇ ਹੋਟਲ ਰੂਮਸ ਨੂੰ ਵੀ ਸ਼ਾਮਿਲ ਕਰ ਲਿਆ। ਅਤੇ ਜੇ ਤੁਸੀਂ ਪੂਰੇ ਮੈਟਰੋ ਵੈਨਕੂਵਰ ਦੇ ਵਿੱਚ ਵੇਖਦੇ ਹੋ ਤਾਂ ਵੀ ਫੀਫਾ ਵਰਲਡ ਕੱਪ ਦੇ ਸਮੇਂ ਦੌਰਾਨ ਇੱਥੇ 70,000 ਰੂਮ ਨਾਈਟਸ ਦੀ ਸ਼ੋਰਟੇਜ ਹੈ 70,000 ਰੂਮ ਨਾਈਟਸ ਇਨ ਆਲ ਆਫ ਮੈਟਰੋ ਵੈਨਕੂਵਰ ਫੋਰ ਫੀਫਾ ਨੈਕਸਟ ਈਅਰ। ਵੈਸੇ ਜਿਹੜੀ ਇਹ ਡਿਲੋਇਟ ਦੀ ਰਿਪੋਰਟ ਅਰਲੀਅਰ ਦਿਸ ਈਅਰ ਆਈ ਸੀ ਇਹ ਏਅਰ ਬੀ ਐਂਡ ਬੀ ਵਾਲਿਆਂ ਨੇ ਕਮਿਸ਼ਨ ਕਰਾਈ ਸੀ, ਮਤਲਬ ਏਅਰ ਬੀ ਐਂਡ ਬੀ ਵਾਲਿਆਂ ਨੇ ਕਿਹਾ ਸੀ ਡਿਲੋਇਟ ਨੂੰ ਭਾਈ ਰਿਪੋਰਟ ਬਣਾ ਕੇ ਦਿਓ। ਪਰ ਜਿਹੜੀ ਇਸ ਰਿਪੋਰਟ ਦੇ ਵਿੱਚ ਪ੍ਰੋਡਿਕਸ਼ਨ ਕੀਤੀ ਗਈ ਉਹਨਾਂ ਨੇ ਇਹ ਦੱਸਿਆ ਕਿ ਹੋਟਲ ਕੋਸਟ ਦੇ ਵਿੱਚ 200% ਦਾ ਵਾਧਾ ਹੋ ਸਕਦਾ ਅਤੇ ਪਰ ਨਾਈਟ ਕੁਝ ਹੋਟਲਸ ਦੇ ਵਿੱਚ $900 ਪਰ ਨਾਈਟ ਦੇਣੇ ਪੈ ਸਕਦੇ ਨੇ ਫੀਫਾ ਵਰਲਡ ਕੱਪ ਦੌਰਾਨ। ਅਤੇ ਇਹਦੇ ਨਾਲ ਜਿਹੜੇ ਲੋਕ ਇੱਥੇ ਆਉਣਗੇ ਜਿਨ੍ਹਾਂ ਨੂੰ ਅਸੀਂ ਇਹ ਸੋਚਦੇ ਹਾਂ ਕਿ ਉਹਨਾਂ ਦੇ ਉੱਪਰ ਵੈਨਕੂਵਰ ਦਾ ਇੱਕ ਪੋਜ਼ਿਟਿਵ ਇੰਪ੍ਰੈਸ਼ਨ ਪਏਗਾ, ਕਈਆਂ ਦਾ ਮੰਨਣਾ ਇਹ ਹੈ ਵੀ ਸਗੋਂ ਇਹਦਾ ਨੈਗੇਟਿਵ ਇੰਪ੍ਰੈਸ਼ਨ ਪੈ ਜਾਣਾ। ਜਦੋਂ ਬੰਦਾ ਜਿਹੜਾ ਬਾਹਰੋਂ ਇੱਥੇ ਆਇਆ ਜੇ ਉਹ ਵੇਖਦਾ ਕਿ ਜੀ ਮੈਨੂੰ ਇੱਥੇ ਰਹਿਣਾ ਹੀ ਇੰਨਾ ਮੁਸ਼ਕਲ ਹੈ, ਇੰਨਾ ਮੇਰੇ ਵਾਸਤੇ ਹੋਟਲ ਦਾ ਕਮਰਾ ਇੰਨਾ ਮਹਿੰਗਾ ਹੋ ਗਿਆ, ਤਾਂ ਹੋ ਸਕਦਾ ਕਿ ਉਹ ਜਿਹੜਾ ਅਸੀਂ ਚਾਹੁੰਦੇ ਹਾਂ ਕਿ ਇੱਕ ਸਾਜ਼ਗਾਰ ਇੰਪ੍ਰੈਸ਼ਨ ਪਏਗਾ ਉਹ ਪ੍ਰਭਾਵ ਕਿਤੇ ਪੁੱਠਾ ਨਾ ਪੈ ਜਾਵੇ। ਹੁਣ ਇਹ ਸਾਰੀ ਚੀਜ਼ ਦੀਆਂ ਤਾਰਾਂ ਕਿੱਥੇ ਆ ਕੇ ਜੁੜਦੀਆਂ ਨੇ, ਇਹਦਾ ਹੱਲ ਕੀ ਆ? ਹੱਲ ਇਹ ਮੰਨਿਆ ਜਾਂਦਾ ਵੀ ਜੇ ਸ਼ੋਰਟ ਟਰਮ ਰੈਂਟਲਸ ਦੀ ਪਰਮਿਸ਼ਨ ਦੇ ਦਿੱਤੀ ਜਾਵੇ ਤਾਂ ਉਹਦੇ ਨਾਲ ਐਟਲੀਸਟ ਜਿਹੜੀ ਇਹ ਸ਼ੋਰਟੇਜ ਹੈਗੀ ਆ ਉਹਨੂੰ ਐਡਰੈਸ ਕੀਤਾ ਜਾ ਸਕਦਾ। ਬੀ ਸੀ ਕੰਜ਼ਰਵੇਟਿਵਸ ਦੇ MLA ਨੇ ਗਿਵਿਨ ਡਿਊ, ਉਹਨਾਂ ਨੇ ਇੱਕ ਬਿੱਲ ਪ੍ਰਜੈਂਟ ਕੀਤਾ ਸੀ ਬੀ ਸੀ ਦੀ ਵਿਧਾਨ ਸਭਾ ਦੇ ਵਿੱਚ ਇਸ ਹਫ਼ਤੇ, ਅਤੇ ਉਹਨਾਂ ਨੇ ਮੰਗ ਇਹ ਰੱਖੀ ਸੀ ਕਿ ਐਟਲੀਸਟ ਐਂ ਕਰੋ ਟੈਂਪਰੇਰੀ ਐਗਜ਼ੈਂਪਸ਼ਨ ਦੇ ਦਿਓ, ਮੇਜਰ ਇਵੈਂਟ ਜਦੋਂ ਕੋਈ ਸ਼ਹਿਰ ਦੇ ਵਿੱਚ ਹੋਵੇ ਤਾਂ ਜਿਹੜੀ Airbnb ਹੈ ਜਾਂ ਜਿਹੜੇ ਸ਼ੋਰਟ ਟਰਮ ਰੈਂਟਲਸ ਨੇ ਉਹਨਾਂ ਦੇ ਉੱਪਰ ਲਗਾਈ ਪਾਬੰਦੀ ਹਟਾ ਦਿਓ, ਭਾਵੇਂ ਟੈਂਪਰੇਰੀਲੀ ਹੀ ਹੋਵੇ। ਪਾਬੰਦੀ ਹੈ ਕਿ ਜਿਹੜਾ NDP ਸਰਕਾਰ ਨੇ ਸ਼ੋਰਟ ਟਰਮ ਰੈਂਟਲ ਅਕੋਮੋਡੇਸ਼ਨ ਐਕਟ ਹੁਣ ਲਾਗੂ ਕੀਤਾ ਹੋਇਆ ਉਹਦੇ ਵਿੱਚ ਸਟੈਂਡ ਲੋਨ ਸ਼ੋਰਟ ਟਰਮ ਰੈਂਟਲਸ ਦੇ ਉੱਪਰ ਪਾਬੰਦੀ ਹੈ ਉਹਨਾਂ ਸ਼ਹਿਰਾਂ ਦੇ ਵਿੱਚ ਜਿਨ੍ਹਾਂ ਦੀ ਆਬਾਦੀ 10,000 ਤੋਂ ਜ਼ਿਆਦਾ ਹੈ। ਸੋ ਇਹਦਾ ਮਤਲਬ ਕੀ ਆ, ਜੇ ਤੁਸੀਂ ਕਿਸੇ ਵੀ ਅਜਿਹੇ ਸ਼ਹਿਰ 'ਚ ਰਹਿੰਦੇ ਹੋ ਜਿਹਦੀ ਪਾਪੂਲੇਸ਼ਨ 10,000 ਲੋਕਾਂ ਤੋਂ ਵੱਧ ਹੈ ਤਾਂ ਤੁਸੀਂ ਉਸੇ ਹੀ ਘਰ ਦੇ ਵਿੱਚ ਸ਼ੋਰਟ ਟਰਮ ਰੈਂਟਲ ਚਲਾ ਸਕਦੇ ਹੋ ਜਿੱਥੇ ਤੁਸੀਂ ਆਪ ਰਹਿੰਦੇ ਹੋ, ਜਿਹੜਾ ਤੁਹਾਡਾ ਪ੍ਰਿੰਸੀਪਲ ਰੈਜ਼ੀਡੈਂਸ ਹੈ। ਜੇ ਤੁਹਾਡੇ ਕੋਲ ਇੱਥੇ ਡਾਊਨਟਾਊਨ ਸਰੀ ਦੇ ਵਿੱਚ ਕੋਈ ਅਪਾਰਟਮੈਂਟ ਹੋਵੇ, ਵੈਨਕੂਵਰ ਡਾਊਨਟਾਊਨ ਦੇ ਵਿੱਚ ਕੋਈ ਅਪਾਰਟਮੈਂਟ ਹੋਵੇ, ਜਾਂ ਹੋਰ ਛੱਡੋ ਤੁਹਾਡੇ ਕੋਲ ਕੋਈ ਸਟੈਂਡ ਅਲੋਨ ਇੰਡੀਪੈਂਡੈਂਟ ਡਿਟੈਚਡ ਘਰ ਹੋਵੇ ਪਰ ਤੁਸੀਂ ਉੱਥੇ ਆਪ ਨਹੀਂ ਰਹਿੰਦੇ, ਤੁਸੀਂ ਉਸ ਘਰ ਨੂੰ Airbnb ਜਾਂ ਸ਼ੋਰਟ ਟਰਮ ਰੈਂਟਲ ਨਹੀਂ ਕਰ ਸਕਦੇ। ਰੂਲ ਹੁਣੇ ਬਣ ਗਿਆ ਹੋਇਆ। ਅਤੇ ਇੱਥੋਂ ਹੀ ਇੱਕ ਜਿਹੜੀ ਰਿਆਇਤ ਮੰਗਣ ਵਾਲਾ, ਰਿਆਇਤ ਪ੍ਰਦਾਨ ਕਰਨ ਵਾਲਾ ਬਿੱਲ ਕੰਜ਼ਰਵੇਟਿਵਸ ਦੇ BC ਕੰਜ਼ਰਵੇਟਿਵਸ ਦੇ MLA ਗੇਵਿਨ ਡਿਊ ਨੇ ਪ੍ਰਜੈਂਟ ਕੀਤਾ ਸੀ, ਜਿਹਦੇ ਬਾਰੇ ਸਰਕਾਰ ਨੇ ਇਹ ਸਟੇਟਮੈਂਟ ਜਾਰੀ ਕੀਤੀ ਆ ਕਿ ਜਿਹੜਾ ਇਹ ਬਿੱਲ ਹੈ ਇਹਦੇ ਨਾਲ ਦੇਖਿਓ ਇੱਕਦਮ ਤੋਂ ਫਿਰ ਮੈਸ ਇਵਿਕਸ਼ਨਸ ਹੋ ਜਾਣਗੀਆਂ, ਵੀ ਲੋਕਾਂ ਨੇ ਬਹੁਤ ਵੱਡੇ ਪੱਧਰ 'ਚ ਆਪਣੇ ਕਿਰਾਏਦਾਰਾਂ ਤੋਂ ਕਿਸੇ ਨਾ ਕਿਸੇ ਬਹਾਨੇ ਤੋਂ ਘਰ ਖਾਲੀ ਕਰਵਾ ਲੈਣਾ। ਅਤੇ ਉਹਨਾਂ ਨੇ ਇਹ ਵੀ ਲਿਖਿਆ, ਕਹਿੰਦੇ ਗੇਵਿਨ ਡਿਊ ਆਪਣੇ ਬਿੱਲ ਦੇ ਵਿੱਚ ਇਹ ਮੰਨਦੇ ਨੇ ਕਿ ਪਿਛਲੇ 2 ਸਾਲਾਂ ਦੇ ਵਿੱਚ ਕਿਰਾਏ 10% ਘੱਟ ਗਏ ਨੇ, ਅਤੇ NDP ਦਾ ਕਹਿਣਾ ਹੈ ਕਿ ਕਿਰਾਏ 10% ਇਸ ਕਰਕੇ ਘਟੇ ਨੇ ਕਿਉਂਕਿ ਜਿਹੜੀਆਂ ਰਿਸਟ੍ਰਿਕਸ਼ਨ ਸਰਕਾਰ ਨੇ ਲਾਈਆਂ ਉਹਨਾਂ ਕਰਕੇ। ਹਾਲਾਂਕਿ ਵੈਸੇ ਕਿਰਾਏ ਘਟਣ ਪਿੱਛੇ ਰੀਜ਼ਨ ਇੱਕ ਵੱਡਾ ਇਹ ਵੀ ਹੈ ਕਿ ਹੁਣ ਉਨੇ ਲੋਕ ਕੈਨੇਡਾ 'ਚ ਨਹੀਂ ਆ ਰਹੇ ਜਿੰਨੇ ਪਹਿਲਾਂ ਆਉਂਦੇ ਪਏ ਸੀ, ਸਿੰਪਲ। ਪਰ ਇਹ ਸ਼ੋਰਟ ਟਰਮ ਰੈਂਟਲ ਰਿਸਟ੍ਰਿਕਸ਼ਨ ਜਿਹੜੀਆਂ ਸਰਕਾਰ ਨੇ ਲਗਾਈਆਂ, ਆਫਕੋਰਸ ਉਹਨਾਂ ਨੇ ਵੀ ਕੁਝ ਯੋਗਦਾਨ ਤਾਂ ਪਾਇਆ ਕਿਰਾਏ ਘਟਾਉਣ ਦੇ ਵਿੱਚ। ਪਰ ਜੇ ਅਸੀਂ ਆਪਣੇ ਇਸ ਇਲਾਕੇ ਨੂੰ ਟੂਰਿਜ਼ਮ ਦਾ ਇੱਕ ਵੱਡਾ ਕੇਂਦਰ ਬਣਾਉਣਾ ਚਾਹੁੰਦੇ ਹਾਂ, ਦੁਨੀਆ ਭਰ ਤੋਂ ਲੋਕ ਇੱਥੇ ਆਉਂਦੇ ਨੇ, ਅਤੇ ਅਸੀਂ ਇਹ ਚਾਹੁੰਦੇ ਹਾਂ ਕਿ ਫੀਫਾ ਵਰਲਡ ਕੱਪ ਦੌਰਾਨ ਵੀ ਆਉਣ ਅਤੇ ਉਸ ਤੋਂ ਬਾਅਦ ਟੂਰਿਜ਼ਮ ਦੇ ਵਿੱਚ ਹੋਰ ਵਾਧਾ ਹੋਵੇ, ਉਹਨਾਂ ਨੇ ਆ ਕੇ ਰਹਿਣਾ ਕਿੱਥੇ ਆ? ਜੇ ਹੋਟਲ ਰੂਮਸ ਦੀ ਸਾਡੇ ਕੋਲ ਅਕੋਮੋਡੇਸ਼ਨ ਦੀ ਇੰਨੀ ਕਿੱਲਤ ਆ ਤਾਂ ਫਿਰ ਇਹ ਦੇਖਣਾ ਹੋਏਗਾ ਕਿ ਇਹਨੂੰ ਸਿਚੁਏਸ਼ਨ ਨੂੰ ਐਡਰੈਸ ਕਿਵੇਂ ਕਰਨਾ। ਇਹ ਗੱਲ ਦੇਖੋ ਪਹਿਲਾਂ ਵੀ ਅਸੀਂ ਕਿੰਨੀ ਵਾਰ ਕੀਤੀ ਆ। ਇੱਕ ਪਾਸੇ ਹੁਣ ਕੀ ਹੁੰਦਾ ਪਿਆ, ਅਪਾਰਟਮੈਂਟਸ ਦੇ ਅਪਾਰਟਮੈਂਟਸ ਖਾਲੀ ਪਏ ਨੇ ਪੂਰੇ ਮੈਟਰੋ ਵੈਨਕੂਵਰ ਦੇ ਵਿੱਚ, ਖਰੀਦਣ ਵਾਲਾ ਕੋਈ ਨਹੀਂ ਆ। ਕਈ ਫੈਮਿਲੀਜ਼ ਉਹ ਅਪਾਰਟਮੈਂਟਸ ਇਸ ਕਰਕੇ ਨਹੀਂ ਖਰੀਦਣਾ ਚਾਹੁੰਦੇ ਕਿਉਂਕਿ ਫੈਮਿਲੀ ਦੀ ਜ਼ਰੂਰਤ ਦੇ ਵਾਸਤੇ ਉਹ ਅਪਾਰਟਮੈਂਟ ਛੋਟਾ ਬਹੁਤ ਆ। ਇਨਵੈਸਟਰ ਇਸ ਕਰਕੇ ਨਹੀਂ ਹੱਥ ਪਾਉਂਦਾ ਕਿ ਅਪਾਰਟਮੈਂਟ ਦੀ ਵੈਲਿਊ ਤਾਂ ਹਜੇ ਆਉਂਦੇ ਸਾਲਾਂ ਦੇ ਵਿੱਚ ਵੱਧਦੀ ਦਿਸਦੀ ਨਹੀਂ। ਅਤੇ ਜੇ ਕਈਆਂ ਨੇ ਤਾਂ ਇਨਵੈਸਟਰਸ ਨੇ ਖਰੀਦਣੇ ਵੀ ਤਾਂ ਹੁੰਦੇ ਸੀ ਨਾ ਅਪਾਰਟਮੈਂਟ ਕਿ ਜਬ ਕੰਪਲੀਸ਼ਨ ਤੋਂ ਪਹਿਲਾਂ ਫਲਿੱਪ ਕਰ ਦਿਆਂਗੇ, ਮੁਨਾਫਾ ਵਿੱਚੋਂ ਕੱਢ ਲਾਂਗੇ, ਕੈਸ਼ ਆਊਟ ਕਰ ਲਾਂਗੇ। ਉਹ ਸਥਿਤੀ ਵੀ ਬਦਲ ਗਈ। ਪਰ ਇੱਕ ਇਨਵੈਸਟਰਸ ਦਾ ਗਰੁੱਪ ਉਹ ਵੀ ਆ ਜਿਨ੍ਹਾਂ ਨੂੰ ਜੇ ਹੋਵੇ ਵੀ ਚਲੋ ਇਹਨੂੰ ਤੁਸੀਂ ਸ਼ੋਰਟ ਟਰਮ ਰੈਂਟਲ ਕਰਕੇ ਇਹ 'ਚੋਂ ਕੈਸ਼ ਫਲੋ ਬਣਾ ਸਕਦੇ ਹੋ ਤਾਂ ਵੀ ਉੱਧਰਲੇ ਪਾਸੇ ਐਕਟੀਵਿਟੀ ਹੋ ਸਕਦੀ ਆ। ਪਰ ਸਰਕਾਰ ਦਾ ਇਹ ਕਹਿਣਾ ਵੀ ਜੇ ਅਸੀਂ ਸ਼ੋਰਟ ਟਰਮ ਰੈਂਟਲ ਰਿਸਟ੍ਰਿਕਸ਼ਨ ਹਟਾ ਦਿੱਤੀ ਤਾਂ ਦੇਖਿਓ ਬਹੁਤ ਸਾਰੇ ਮਕਾਨ ਮਾਲਕਾਂ ਨੇ ਆਪਣੇ ਕਿਰਾਏਦਾਰਾਂ ਨੂੰ ਆਨੇ ਬਹਾਨੇ ਕੱਢ ਕੇ ਉੱਥੇ ਸ਼ੋਰਟ ਟਰਮ ਰੈਂਟਲ ਅਕੋਮੋਡੇਸ਼ਨ ਖੋਲ੍ਹ ਲੈਣੀ ਆ ਅਤੇ ਜਿਹੜੇ ਕਿਰਾਏ ਨੇ ਉਹ ਫਿਰ ਅਸਮਾਨੀ ਚੜ੍ਹ ਜਾਣਗੇ। ਸੋ ਇਹ ਜਿਹੜੀ ਇਸ ਵੇਲੇ ਜਿਹੜਾ ਦਵੰਧ ਹੈਗਾ ਉਹਦੇ ਵਿੱਚ ਸਾਰੀ ਕਹਾਣੀ ਫਸੀ ਹੋਈ ਆ। ਵਟਸਐਪ 'ਤੇ ਇੱਕ ਮੈਸੇਜ ਆਇਆ ਕਹਿੰਦੇ ਦਿਸ ਇਜ਼ ਦ ਡਿਫਰੈਂਸ ਬਿਟਵੀਨ ਵੈਨ ਵੀ ਹੈਡ ਵਿੰਟਰ ਓਲੰਪਿਕਸ ਇਨ 2010 ਵੀ ਵਰ ਸੈਂਟਰ ਆਫ ਅਟਰੈਕਸ਼ਨ ਵੈਨ ਪੀਪਲ ਕੇਮ ਐਂਡ ਇੰਜੋਇਡ ਅਵਰ ਸਿਟੀ ਇਟ ਵਿਲ ਬੀ ਅਨਦਰ ਵੇ ਰਾਊਂਡ ਨਾਓ ਅਦਰ ਵੇ ਰਾਊਂਡ ਨਾਓ ਪੀਪਲ ਵਿਲ ਸਟਰਗਲ ਟੂ ਗੈਟ ਅ ਪਲੇਸ ਐਂਡ ਅਦਰ ਥਿੰਗਸ ਵਿਲ ਡੈਫੀਨੇਟਲੀ ਪੁੱਟ ਅ ਬੈਡ ਇੰਪਰੈਸ਼ਨ ਯਾ ਇਹ ਜਿਹੜਾ ਸੈਂਟੀਮੈਂਟ ਹੈ ਇਹ ਕਾਫੀ ਪ੍ਰਬਲ ਹੈ ਇਸ ਵੇਲੇ ਵੀ ਕਿਤੇ ਇੱਦਾਂ ਨਾ ਹੋਵੇ ਕਿ ਜਿਹੜਾ ਅਸੀਂ ਚਾਹ ਰਹੇ ਹਾਂ ਲੋਕ ਇੱਥੇ ਆ ਕੇ ਸਾਡੇ ਤੋਂ ਬੜੇ ਇੰਪਰੈਸ ਹੋਣਗੇ ਉਹ ਸਾਡੇ ਤੋਂ ਖਫਾ ਹੋ ਕੇ ਨਾ ਕਿਤੇ ਵਾਪਸ ਮੁੜ ਜਾਣ। ਵਟਸਐਪ 'ਤੇ ਤੁਹਾਡੇ ਹੋਰ ਵੀ ਕਈ ਮੈਸੇਜਿਸ ਨੇ। ਇੱਕ ਮੈਸੇਜ ਆਇਆ ਕਹਿੰਦੇ ਏਅਰ ਬੀ ਐਨ ਬੀਜ਼ ਆਰ ਚਾਰਜਿੰਗ ਅਬਾਊਟ $2,000 ਪਰ ਨਾਈਟ। ਅੱਛਾ ਟੇਲਰ ਸਵਿਫਟ ਦੇ ਕੌਂਸਰਟ ਵੇਲੇ ਪਿਛਲੇ ਸਾਲ ਯਾਰ ਦੇਖੋ ਏਅਰ ਬੀ ਐਨ ਬੀ 'ਤੇ ਵੀ ਉਹੀ ਗੱਲ ਹੈ ਨਾ ਜੇ ਉੱਥੇ ਵੀ ਯੂਨਿਟਸ ਦੀ ਗਿਣਤੀ ਘੱਟ ਗਈ ਅਤੇ ਜੇ ਸ਼ੋਰਟ ਟਰਮ ਰੈਂਟਲ ਯੂਨਿਟ ਦੀ ਗਿਣਤੀ ਘੱਟ ਗਈ ਉੰਨੀ ਉੱਥੇ ਪ੍ਰਾਈਸ ਵੱਧ ਗਈ। ਜੇ ਸ਼ੋਰਟ ਟਰਮ ਰੈਂਟਲ ਦੇ ਯੂਨਿਟ ਜ਼ਿਆਦਾ ਹੋਣਗੇ ਉਹ ਵੀ ਪ੍ਰਾਈਸ ਸਵੱਲੀ ਹੋਏਗੀ, ਹੋਟਲਸ ਦੀ ਪ੍ਰਾਈਸ ਵੀ ਸਵੱਲੀ ਹੋਏਗੀ। ਪਰ ਤੁਸੀਂ ਇਹ ਦੇਖੋ ਵੀ ਜੇ ਪੂਰੇ ਵੈਨਕੂਵਰ ਦੇ ਵਿੱਚ 13,000 ਹੋਟਲ ਰੂਮਸ ਹੀ ਹੈਗੇ ਨੇ ਅਤੇ ਫੀਫਾ ਵਰਲਡ ਕੱਪ ਦੌਰਾਨ ਪੂਰੇ ਮੈਟਰੋ ਵੈਨਕੂਵਰ ਦੇ ਵਿੱਚ ਜਿੰਨੀਆਂ ਵੀ ਆ ਮੈਟਰੋ ਵੈਨਕੂਵਰ ਦੀਆਂ 21-22 ਮਿਊਨਿਸਪੈਲਿਟੀਜ਼ ਨੇ ਇੱਥੇ ਜਿੰਨੇ ਵੀ ਹੋਟਲਸ ਅਵੇਲੇਬਲ ਨੇ ਉਹਨਾਂ ਨੂੰ ਜੇ ਤੁਸੀਂ ਲਾਓ ਤਾਂ 70,000 ਰੂਮ ਨਾਈਟਸ ਦੀ ਸਾਡੇ ਕੋਲ ਸ਼ੋਰਟੇਜ ਹੋ ਜਾਣੀਆਂ। ਨਵੰਬਰ ਖਤਮ ਹੋਣ ਵਾਲਾ, ਜੂਨ ਕਿੰਨੀ ਦੂਰ ਰਹਿ ਗਿਆ, 6-7 ਮਹੀਨੇ। ਸੋ ਦੇਖਦੇ ਹਾਂ ਕੀ ਬਣਦਾ। ਵਟਸਐਪ 'ਤੇ ਤੁਹਾਡੇ ਆਹ ਏਅਰ ਬੀ ਐਨ ਬੀ ਵਾਲੇ ਮਾਮਲੇ 'ਚ, ਰੈਂਟਲ ਵਾਲੇ ਮਾਮਲੇ 'ਚ ਕਾਫੀ ਮੈਸੇਜਿਸ ਆ ਰਹੇ ਨੇ। ਇੱਕ ਮੈਸੇਜ ਆਇਆ ਕਹਿੰਦੇ ਟੈਨੈਂਸੀ ਰੂਲਸ ਵੀ ਤਾਂ ਕਿੰਨੇ ਬਾਇਸਡ ਨੇ, ਹਾਲਾਂਕਿ ਸਰਕਾਰ ਨੇ ਉਹਨਾਂ ਦੇ ਵਿੱਚ ਤਬਦੀਲੀ ਵੀ ਕੀਤੀ ਹੈ। ਜੇ ਹੁਣ ਤੁਸੀਂ ਇਹ ਗੱਲ ਕਰੋ ਨਾ ਵੀ ਟੈਨੈਂਸੀ ਰੂਲਸ ਬਾਇਸਡ ਨੇ, ਮੰਨਣਾ ਨਹੀਂ ਸਰਕਾਰ ਨੇ, ਉਹਨਾਂ ਕਹਿਣਾ ਨਹੀਂ ਨਹੀਂ ਇੱਦਾਂ ਦੀ ਗੱਲ ਨਹੀਂ ਹੈ, ਰੂਲਸ ਬੜੇ ਫੇਅਰ ਨੇ, ਪਰ ਹੋਮ ਓਨਰਸ ਨੂੰ ਜਾਂ ਇਨਵੈਸਟਰਸ ਨੂੰ ਅਜੇ ਵੀ ਪ੍ਰਭਾਵ ਕੀ ਆ। ਕਹਿੰਦੇ ਮੈਂ ਕਿਉਂ ਇਨਵੈਸਟ ਕਰਕੇ ਆਪਣੀ ਪ੍ਰੋਪਰਟੀ ਕਿਰਾਏ 'ਤੇ ਚਾੜਾਂ ਜਦੋਂ ਰੈਂਟਰ ਕਿਸੇ ਵੀ ਸਮੇਂ ਕਿਰਾਇਆ ਦੇਣਾ ਬੰਦ ਕਰ ਸਕਦਾ ਅਤੇ ਮੇਰੀ ਮੋਰਗੇਜ ਪੇਮੈਂਟ ਤਾਂ ਰੁਕਣੀ ਨਹੀਂ। ਸੋ ਇਹ ਵਾਲੀ ਜਿਹੜੀ ਗੱਲ ਹੈ ਇਹ ਕਈ ਇਨਵੈਸਟਰਸ ਦੇ ਮਨ ਦੇ ਵਿੱਚ ਬੜੀ ਫਰੰਟ ਐਂਡ ਸੈਂਟਰ ਆ। ਰਣਜੀਤ ਜੀ ਦਾ ਮੈਸੇਜ ਆ ਕਹਿੰਦੇ ਕਲੋਜ਼ਿੰਗ ਏਅਰ ਬੀ ਐਨ ਬੀ ਪਲੇਡ ਹਿਊਜ ਪਾਰਟ ਇਨ ਹਾਊਸਿੰਗ ਮਾਰਕੀਟ ਸਲੋ ਡਾਊਨ, ਕਿ ਜਿਹੜੇ ਆ ਯੂਨਿਟ ਵਿਕਦੇ ਨਹੀਂ ਪਏ, ਹਜ਼ਾਰਾਂ ਦੀ ਗਿਣਤੀ 'ਚ ਇੱਥੇ ਦੇਖ ਲਓ ਮੈਟਰੋ ਵੈਨਕੂਵਰ 'ਚ ਕਿੰਨੀਆਂ ਰਿਪੋਰਟਾਂ ਆਈਆਂ। ਆਈ ਥਿੰਕ ਉਹ ਨੰਬਰ ਕਲੋਜ਼ ਟੂ 5,000 ਹੋ ਜਾਣਾ ਸੀ ਬਾਈ ਦੀ ਐਂਡ ਆਫ ਦ ਈਅਰ, ਜਦੋਂ ਤੱਕ ਕੁਝ ਪ੍ਰੋਜੈਕਟ ਜਿਹੜੇ ਉਸਾਰੀ ਅਧੀਨ ਨੇ ਜਦ ਤੱਕ ਉਹ ਕੰਪਲੀਟ ਹੁੰਦੇ ਨੇ, ਜਿਹੜੇ ਖਾਲੀ ਪਈ ਯੂਨਿਟਸ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਕਲੋਜ਼ ਟੂ 5,000 ਹੋਣ ਦਾ ਖਦਸ਼ਾ ਹੈ। ਅਤੇ ਉਹ ਇਸ ਕਰਕੇ ਵਿਕਦੇ ਨਹੀਂ ਪਏ, ਇਸ ਕਰਕੇ ਆਕੂਪਾਈ ਨਹੀਂ ਹੋ ਰਹੇ, ਈਵਨ ਕਈ ਜਿਹੜੇ ਪ੍ਰੋਜੈਕਟਸ ਕੈਂਸਲ ਕੀਤੇ ਨੇ ਡਿਵੈਲਪਰਸ ਨੇ, ਉਹ ਇਸੇ ਕਰਕੇ ਵੀ ਪ੍ਰੀ ਸੇਲ ਦੇ ਵਿੱਚ ਤੁਹਾਡੇ ਵਾਸਤੇ ਯੂਨਿਟ ਵੇਚਣਾ ਔਖਾ ਹੋਇਆ ਪਿਆ, ਮੁਸ਼ਕਲ ਹੋ ਗਿਆ ਹੋਇਆ। ਸੋ ਵਟਸਐਪ 'ਤੇ ਇੱਕ ਹੋਰ ਮੈਸੇਜ ਆਇਆ ਕਹਿੰਦੇ ਆਈ ਵਾਜ਼ ਚੈਕਿੰਗ ਦ ਫੀਫਾ ਵਰਲਡ ਕੱਪ 2026 ਸਕੈਜੂਅਲ ਫੋਰ ਵੈਨਕੂਵਰ, ਲੁਕਸ ਲਾਈਕ ਦੇਅਰ ਵਿਲ ਬੀ ਮੈਚਿਸ ਆ। ਅਤੇ ਬਿਲਕੁਲ ਸਹੀ ਗੱਲ ਹੈ, 13 June ਤੋਂ ਸ਼ੁਰੂ ਹੋ ਰਹੇ ਨੇ, 13 June, 18, 21, 24 ਅਤੇ 26 ਮੇਰੇ ਆਈ ਬਿਲੀਵ ਇੱਕ ਗੇਮ ਜੁਲਾਈ ਦੇ ਵਿੱਚ ਵੀ ਹੈਗੀ ਹੈ ਜੀ, 7 ਗੇਮਸ ਨੇ ਟੋਟਲ ਇੱਥੇ। ਐਂਡ ਇਹ ਵੀ ਗੱਲ ਸਹੀ ਹੈ ਵੀ ਕੋਈ ਵੀ ਜਿਹੜੇ ਵੱਡੇ ਮੈਚਿਸ ਨੇ ਉਹ ਨਹੀਂ ਇੱਥੇ ਹੋ ਰਹੇ, ਗਰੁੱਪ ਸਟੇਜ ਵਾਲੇ ਪਹਿਲਾਂ ਵਾਲੇ ਮੈਚ ਨੇ ਜਿਹੜੇ ਰਾਊਂਡ ਰੋਬਿਨਸ ਵਗੈਰਾ ਨੇ, ਉਸ ਤੋਂ ਬਾਅਦ ਜਿਹੜੇ ਮੇਨ ਜਿਹੜੀਆਂ ਮੇਨ ਗੇਮਸ ਨੇ ਉਹ ਇੱਥੇ ਕੈਨੇਡਾ ਦੇ ਵਿੱਚ ਨਹੀਂ ਹੋ ਰਹੀਆਂ। ਆਈ ਬਿਲੀਵ ਰਾਊਂਡ ਆਫ 8 ਵਾਲੀ ਆ, ਰਾਊਂਡ ਆਫ 16 ਵਾਲੀ ਸ਼ਾਇਦ ਇੱਕ ਗੇਮ ਹੋਵੇ, ਪਰ ਜਿਹੜੇ ਮੇਜਰ ਮੈਚਿਸ ਨੇ ਉਹ ਇੱਥੇ ਵੈਨਕੂਵਰ ਦੇ ਵਿੱਚ ਉਹ ਨਹੀਂ ਹੋਣ ਵਾਲੇ। ਵਟਸਐਪ 'ਤੇ ਤੁਹਾਡੇ ਕਈ ਮੈਸੇਜਿਸ ਨੇ। ਇੱਕ ਸੁਨੇਹਾ ਆਇਆ ਕਹਿੰਦੇ ਇਕਨੋਮਿਕ ਕੰਡੀਸ਼ਨਸ ਦਾ ਬਹੁਤ ਇਸ ਵੇਲੇ ਬੁਰਾ ਹਾਲਤ ਹੈ, ਨੋਜ਼ ਡਾਈਵਿੰਗ, ਟੂ ਮੈਨੀ ਹੋਮਸ, ਨੋ ਇਮੀਗ੍ਰੇਸ਼ਨ, ਸਰਵਾਈਵਲ ਆਫ ਪੀਪਲ ਹੈਜ਼ ਬਿਕਮ ਚੈਲੇਂਜਿੰਗ। ਵਟਸਐਪ 'ਤੇ ਮੈਸੇਜ ਭੇਜਿਆ ਹੈ ਯਸ਼ ਜੀ ਨੇ। ਇੱਕ ਹੋਰ ਮੈਸੇਜ ਆਇਆ ਕਹਿੰਦੇ ਗਵਰਨਮੈਂਟ ਇਜ਼ ਟਰਾਇੰਗ ਟੂ ਰੀਰਾਈਟ ਇਕਨੋਮਿਕਸ ਐਂਡ ਦੀਜ਼ ਰਿਸਟ੍ਰਿਕਸ਼ਨਸ ਵਿਲ ਹੈਵ ਐਡਵਰਸ ਇਫੈਕਟਸ ਔਨ ਰੀਅਲ ਇਸਟੇਟ, ਕੈਨੇਡਾ ਵਿਲ ਸਟਰਗਲ ਵਿਦ ਹਾਊਸਿੰਗ ਪ੍ਰੋਬਲਮਸ ਫੋਰ ਲੋਂਗ ਟਾਈਮ, ਰੀਅਲ ਇਸ਼ੂ ਇਜ਼ ਕੈਨੇਡੀਅਨ ਇਕੋਨਮੀ ਐਜ਼ ਅ ਹੋਲ ਵਿਚ ਕੈਨ ਸਪੋਰਟ ਲਾਈਫ ਸਟਾਈਲ ਆਫ ਦ ਕੰਟਰੀ। ਜਸਵਿੰਦਰ ਸਿੰਘ ਜੀ ਇਹ ਸੁਨੇਹਾ ਭੇਜ ਰਹੇ ਨੇ। ਇੱਕ ਨਾ ਹੋਰ ਮੈਸੇਜ ਆਇਆ ਵਟਸਐਪ 'ਤੇ, ਮਾਰਕ ਕਾਰਨੀ ਜਿਹੜੇ UAE ਦੇ ਵਿੱਚ ਗਏ ਅਤੇ ਉੱਥੋਂ ਜਿਹੜੀ ਹੈ, ਮੈਂ ਸਵੇਰੇ ਵੀ ਗੱਲ ਸਾਂਝੀ ਕੀਤੀ ਹੈ ਨਾ ਕਿ $70 billion ਦੀ ਪਲੈਜ ਹੈਗੀ ਹੈ ਕਿ UAE ਵੱਲੋਂ ਕੈਨੇਡਾ ਦੇ ਵਿੱਚ ਇਨਵੈਸਟਮੈਂਟ ਕੀਤੀ ਜਾਣੀ ਆ, ਉਹਦੇ ਵਿੱਚੋਂ $1 billion 'ਤੇ ਕ੍ਰਿਟੀਕਲ ਮਿਨਰਲਸ ਦੀ ਰਿਫਾਈਨਿੰਗ ਕਪੈਸਿਟੀ ਕੈਨੇਡਾ ਦੇ ਵਿੱਚ ਬਣਾਉਣ ਲਈ ਜਿਹੜੀ ਇਨਵੈਸਟਮੈਂਟ ਆ ਉਹਦੇ ਬਾਰੇ ਗੱਲ ਕੀਤੀ ਗਈ ਆ। ਜਿਹੜਾ ਮੈਸੇਜ ਭੇਜਿਆ, ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਲਿਸਨਰ ਜਸਮਾਨ ਜੀ ਦਾ, ਉਹਨਾਂ ਨੇ ਸਾਰੀ ਸਪੀਚ ਸੁਣੀ ਆ ਪ੍ਰਧਾਨ ਮੰਤਰੀ ਦੀ UAE ਦੇ ਵਿੱਚ, ਵਿਚ ਆਈ ਹੈਵ ਨੋਟ ਹਰਡ ਕਿਉਂਕਿ ਮੈਂ ਹੋਰ ਚੀਜ਼ਾਂ ਵੀ ਤਿਆਰ ਕਰ ਰਿਹਾ ਸੀ ਜੀ। ਸੋ ਧੰਨਵਾਦ ਜਸ ਜੀ, ਜਿਹੜੀ ਤੁਸੀਂ ਇਹ ਗੱਲ ਹਾਈਲਾਈਟ ਕਰ ਰਹੇ ਹੋ, ਇਹਦੇ ਨਾਲ ਮੈਂ ਇੱਕ ਹੋਰ ਕਲੈਰਿਟੀ ਵੀ ਜੋੜ ਦਵਾਂ। ਜਸ ਜੀ ਕਹਿ ਰਹੇ ਨੇ ਕਹਿੰਦੇ ਵੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ UAE ਦੇ ਵਿੱਚ ਦਿੱਤੀ ਸਪੀਚ 'ਤੇ ਗੱਲ ਇਹ ਵੀ ਕੀਤੀ ਆ ਕਿ ਜਿਹੜੇ ਕੈਨੇਡਾ ਦੇ ਪੈਨਸ਼ਨ ਫੰਡ ਨੇ ਉਹ $2 trillion ਇਨਵੈਸਟ ਕਰਨਗੇ UAE ਦੇ ਵਿੱਚ, ਉਹਦੇ ਕੰਪੈਰੀਜ਼ਨ ਦੇ ਵਿੱਚ $70 billion ਦੀ ਪਲੈਜ ਤੇ ਕੁਝ ਵੀ ਨਹੀਂ ਆ। ਸੋ 2 trillion ਮਤਲਬ 2000 billion। ਸੋ ਇਹ ਫਰਜ਼ ਕਰੋ ਵੀ ਇੱਕ ਬੰਦਾ ਕਹੇ ਮੈਂ ਤੁਹਾਨੂੰ $2000 ਦਿੰਦਾ, ਦੂਜਾ ਕਹੇ ਮੈਂ ਤੁਹਾਡੇ ਤੁਹਾਨੂੰ $70 ਦਿੰਦਾ, ਉਹ ਫਰਕ ਆ। ਪਰ ਇਹ 2 trillion ਦਾ ਜਿਹੜਾ ਸੱਚ ਹੈ ਜਾਂ ਜੋ ਇਹਦਾ ਨੂਆਂਸ ਹੈ ਉਹ ਸਮਝ ਲਈਏ। ਮੈਂ ਕੁਇਕਲੀ ਸਰਚ ਕੀਤਾ ਜੀ ਫਿਰ ਤੁਹਾਡਾ ਇਹ ਮੈਸੇਜ ਪੜ੍ਹ ਕੇ ਮਾਨ ਸਾਹਿਬ, ਕਿਉਂਕਿ ਇਹ ਇੰਪੋਰਟੈਂਟ ਪਹਿਲੂ ਆ। ਜਿਹੜੀ $2 trillion ਦਾ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ, ਉਹਨਾਂ ਨੇ ਜ਼ਿਕਰ ਕੀਤਾ ਵੀ ਕੈਨੇਡਾ ਦੇ ਜਿਹੜੇ ਪੈਨਸ਼ਨ ਫੰਡ ਹੈਗੇ ਨੇ ਉਹਨਾਂ ਦੇ ਕੋਲ ਜਿਹੜਾ ਪੂਲ ਆਫ ਫੰਡਸ ਹੈ ਟੋਟਲ ਉਹ $2 trillion ਆ। ਸੋ ਟੋਟਲ ਫੰਡਸ ਕੈਨੇਡਾ ਦੇ ਪੈਨਸ਼ਨ ਪਲਾਨਸ ਦੇ ਵਿੱਚ $2 trillion ਦੇ ਨੇੜੇ ਪਏ ਨੇ ਜਿਹੜੇ ਇਨਵੈਸਟ ਹੋਏ ਹੋਏ ਨੇ। ਪ੍ਰਧਾਨ ਮੰਤਰੀ ਨੇ ਇਹ ਕਿਹਾ ਵੀ ਜਿਹੜਾ ਉਹ ਪੈਨਸ਼ਨ ਫੰਡਸ ਦੇ ਜਿਹੜੇ ਮੈਨੇਜਰਸ ਵਗੈਰਾ ਨੇ ਉਹ ਵੀ ਹੁਣ ਅਗਲੇ ਸਾਲ ਜਾਂ ਆਉਂਦੇ ਸਮੇਂ ਦੇ ਵਿੱਚ UAE ਦੇ ਵਿੱਚ ਇਨਵੈਸਟਮੈਂਟ ਓਪਰਚੁਨਿਟੀਜ਼ ਭਾਲਣਗੇ। ਸੋ ਪੂਰਾ $2 trillion UAE ਦੇ ਵਿੱਚ ਇਨਵੈਸਟ ਕਰਨ ਦੀ ਗੱਲ ਨਹੀਂ ਆਖੀ ਪ੍ਰਧਾਨ ਮੰਤਰੀ ਨੇ, ਉਹਨਾਂ ਨੇ ਕਿਹਾ ਵੀ ਸਾਡਾ $2 trillion ਦਾ ਜਿਹੜਾ ਪੈਨਸ਼ਨ ਫੰਡਸ ਦਾ ਪਰਸ ਹੈ ਵੀ ਉਹ ਵਾਲੇ ਜਿਹੜੇ ਫੰਡਸ ਨੇ ਉਹ ਵੀ ਕੁਝ ਇਨਵੈਸਟਮੈਂਟ ਆ ਕੇ UAE ਦੇ ਵਿੱਚ ਕਰਨਗੇ। ਸੋ ਇਹ ਹੈ, ਪਰ ਥੈਂਕ ਯੂ ਫੋਰ ਹਾਈਲਾਈਟਿੰਗ ਇਟ, ਕਿਉਂਕਿ ਇੰਪੋਰਟੈਂਟ ਗੱਲ ਸੀ ਇਹ। ਬਹੁਤ ਧੰਨਵਾਦ, ਥੈਂਕ ਯੂ। ਅੱਛਾ, BC ਦੀ ਵਿਧਾਨ ਸਭਾ ਦੇ ਵਿੱਚ ਨਾ ਇਸ ਵੇਲੇ ਜੋ ਸਥਿਤੀ ਬਣੀ ਹੋਈ ਆ ਉਹਦੇ ਵੀ ਕੁਝ ਪਹਿਲੂ ਵਿਚਾਰਨੇ ਬੜੇ ਜ਼ਰੂਰੀ ਨੇ। ਤੁਹਾਨੂੰ ਪਤਾ ਹੈ ਕਿ BC ਕੰਜ਼ਰਵੇਟਿਵ ਜਿਹੜੇ 44 seats ਜਿੱਤੇ ਸੀ ਜਦੋਂ ਇਲੈਕਸ਼ਨ ਹੋਇਆ ਸੀ, ਉਹ ਤੋਂ ਬਾਅਦ ਹੁਣ ਉਹ ਗਿਣਤੀ ਘੱਟਦੀ 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 40 'ਤੇ ਆ ਗਈ ਹੈ, ਕਿਉਂਕਿ ਐਲਨੋਰ ਸਟਰਕੋ ਨੂੰ ਤਾਂ ਰੀਸੈਂਟਲੀ ਉਹਨਾਂ ਨੇ ਪਾਰਟੀ ਤੋਂ ਬਾਹਰ ਕੀਤਾ। ਪਰ 3 ਜਣੇ ਹੋਰ ਅਜਿਹੇ ਨੇ ਜਿਹੜੇ ਪਾਰਟੀ ਤੋਂ ਵੱਖਰੇ ਹੋਏ, ਜਿਨ੍ਹਾਂ ਵਿੱਚੋਂ 2 ਜਣਿਆਂ ਨੇ ਡੈਲਿਸ ਬਰੋਡੀ ਅਤੇ ਟੈਰਾ ਆਰਮਸਟਰੋਂਗ ਨੇ ਇੱਕ ਲਹਿਦੀ ਪਾਰਟੀ ਬਣਾ ਲਈ ਹੋਈ ਆ, 1BC। ਸੋ ਹੁਣ ਇਸ ਵੇਲੇ BC ਦੀ ਵਿਧਾਨ ਸਭਾ ਦੇ ਵਿੱਚ ਪਾਰਟੀਆਂ ਦੀ ਗਿਣਤੀ ਕਿੰਨੀ ਹੋ ਗਈ? 4 ਹੋ ਗਈ, ਕਿਉਂਕਿ BC NDP, BC ਕੰਜ਼ਰਵੇਟਿਵਸ, BC ਗ੍ਰੀਨਸ ਅਤੇ 1BC, ਅਤੇ ਇੱਕ ਮੈਂਬਰ ਉੱਥੇ ਬਤੌਰ ਇੰਡੀਪੈਂਡੈਂਟ ਬੈਠੇ ਨੇ, ਜੋਰਡਨ ਕੀਲੀ। ਜਿਹੜੀ 1BC ਦੀ ਲੀਡਰ ਨੇ ਡੈਲਿਸ ਬਰੋਡੀ, ਇਹ ਵਿਧਾਨ ਸਭਾ ਦੇ ਵਿੱਚ ਹੁਣ ਕੁਝ ਅਜਿਹੇ ਪਹਿਲੂ ਸਮੇਂ ਸਮੇਂ 'ਤੇ ਹਾਈਲਾਈਟ ਕਰ ਰਹੇ ਨੇ ਜਿਹਦੇ ਨਾਲ ਇੱਕ ਤਾਂ ਜਿਹੜੀ ਭਾਸ਼ਾ ਦੇ ਵਿੱਚ ਉਹ ਆਪਣਾ ਨੁਕਤਾ ਮੂਹਰੇ ਰੱਖਦੇ ਨੇ ਉਹ ਭਾਸ਼ਾ ਬੜੀ ਪ੍ਰੋਵੋਕੇਟਿਵ ਆ। ਵੀ ਕੁਝ ਲੋਕਾਂ ਨੇ ਸੁਣ ਕੇ ਕਹਿਣਾ ਵੀ ਆਹ ਦੇਖੋ ਇਹਨੇ ਕੀਤੀ ਧੜੱਲੇਦਾਰ ਗੱਲ, ਦੂਜਿਆਂ ਨੇ ਕਹਿਣਾ ਵੀ ਇਹ ਕਿੱਦਾਂ ਦੀ ਗੱਲ ਕਰ ਰਹੇ ਨੇ ਵਿਧਾਨ ਸਭਾ ਦੇ ਵਿੱਚ, ਇਹ ਤਾਂ ਬੜੀ ਭੈੜੀ ਅਤੇ ਮਾੜੀ ਗੱਲ ਆ। ਡੈਲਿਸ ਬਰੋਡੀ ਨੇ ਕੱਲ੍ਹ ਇੱਕ ਮਤਾ ਮੂਹਰੇ ਰੱਖਿਆ ਜਿਹਦੇ ਵਿੱਚ ਉਹਨਾਂ ਨੇ ਮੰਗ ਇਹ ਕੀਤੀ ਕਿ ਜਿਹੜਾ ਟਰੂਥ ਐਂਡ ਰੈਕਨਸੀਲੀਏਸ਼ਨ ਡੇ ਦੀ ਛੁੱਟੀ ਹੁੰਦੀ ਆ 30 September ਨੂੰ, ਉਹਨੂੰ ਖਤਮ ਕੀਤਾ ਜਾਵੇ BC 'ਚ। ਉਹਨਾਂ ਨੇ ਕਿਹਾ ਕਿ ਕਹਿੰਦੇ ਰੀਜ਼ਨ ਕੀ ਆ, ਕਹਿੰਦੇ ਸਾਨੂੰ ਕਹਿੰਦੇ ਬਿਕੋਜ਼ ਇਟ ਡਜ਼ਨਟ ਡਿਜ਼ਰਵ ਟੂ ਬੀ 1, ਕਹਿੰਦੇ ਜਿਹੜਾ ਇਹ ਆਈਡੀਆ ਹੈਗਾ ਵੀ ਸਾਨੂੰ ਰੀਕਨਸਾਈਲ ਕਰਨਾ ਪੈਣਾ ਇੰਡੀਜਨਸ ਕਮਿਊਨਿਟੀਜ਼ ਦੇ ਨਾਲ, ਇਹਦੇ ਵਿੱਚ ਇੱਕ ਇਹ ਧਾਰਨਾ ਹੈਗੀ ਆ ਕਿ ਅਸੀਂ ਕੁਝ ਗਲਤ ਕੀਤਾ ਸੀ ਅਤੇ ਸਾਨੂੰ ਅਫਸੋਸ ਹੈ। ਕਹਿੰਦੇ ਸਾਨੂੰ ਕੋਈ ਅਫਸੋਸ ਨਹੀਂ ਆ, ਰੀਕਨਸੀਲੀਏਸ਼ਨ ਦੀ ਕੋਈ ਜ਼ਰੂਰਤ ਨਹੀਂ ਆ, ਸਾਨੂੰ ਕੋਈ ਮਾਫੀਆ ਮੰਗਣ ਦੀ ਲੋੜ ਨਹੀਂ ਆ, ਅਸੀਂ ਕੁਝ ਵੀ ਗਲਤ ਨਹੀਂ ਕੀਤਾ। ਇਹ ਗੱਲ ਉਹਨਾਂ ਨੇ ਆਖੀ। ਅਫਕੋਰਸ ਜਿਹੜੀ ਇਹ ਭਾਸ਼ਾ ਹੈ ਇਹ ਵਿਧਾਨ ਸਭਾ ਦੇ ਵਿੱਚ ਇਹਦੀ ਮੁਖਾਲਫਤ ਤਾਂ ਹੋਣੀ ਸੀ, ਪਰ ਅਜਿਹਾ ਕੀਤਾ ਕਿਉਂ ਜਾ ਰਿਹਾ ਜੋਰਡਨ ਕੀਲੀ ਵੱਲੋਂ? 1BC ਜਿਹੜੀ ਇਹ ਪਾਰਟੀ ਬਣੀ ਆ, ਜੋਰਡਨ ਕੀਲੀ ਪਹਿਲਾਂ BC ਕੰਜ਼ਰਵੇਟਿਵਸ ਦੇ ਬੈਨਰ ਹੇਠ ਚੁਣੇ ਗਏ ਰੀਕਨਸੀਲੀਏਸ਼ਨ ਦੇ ਮਾਮਲੇ 'ਤੇ, ਅਤੇ ਸਪੈਸ਼ਲੀ ਕੈਮਲੂਪਸ ਦੇ ਵਿੱਚ ਜਿਹੜਾ ਉਹ ਰੈਜ਼ੀਡੈਂਸ਼ੀਅਲ ਸਕੂਲ ਦੀਆਂ ਗਰੇਵਸ, ਉਹ ਕਬਰਾਂ ਮਿਲਣ ਵਾਲਾ ਜਿਹੜਾ ਮਾਮਲਾ ਹੈ, ਇਹਦੇ ਵਿੱਚ ਡੈਲਿਸ ਬਰੋਡੀ ਪਹਿਲਾਂ ਵੀ ਇਹ ਗੱਲ ਆਖ ਚੁੱਕੇ ਨੇ, ਐਂਡ ਦੈਟ ਬਿਕੇਮ ਵਨ ਆਫ ਦ ਰੀਜ਼ਨਸ ਕਿ ਇਹਨਾਂ ਨੂੰ ਪਾਰਟੀ 'ਚੋਂ ਕੱਢਤਾ ਸੀ ਜੋਨ ਰਸਟੈਡ ਨੇ। ਡੈਲਿਸ ਬਰੋਡੀ ਨੇ ਇਹ ਗੱਲ ਆਖੀ, ਇਹ ਪਹਿਲਾਂ ਵੀ ਇਹ ਕਹਿ ਚੁੱਕੇ ਨੇ ਕਿ ਜਿਹੜੀ ਉਹ ਕੈਮਲੂਪਸ ਵਾਲੀਆਂ ਗਰੇਵਸ ਦੀ ਗੱਲ ਹੋਈ ਸੀ, ਉੱਥੇ ਕਬਰਾਂ 'ਤੇ ਮਿਲੀਆਂ ਨਹੀਂ, ਉਹ ਤਾਂ ਇੱਕ ਗਰਾਊਂਡ ਪੈਨੀਟ੍ਰੇਟਿੰਗ ਰੇਡਾਰ ਦੀ ਮਦਦ ਨਾਲ ਜਿਹੜੀ ਇੱਕ ਜਿਹੜੀ ਮੁੱਢਲੀ ਜਾਂਚ ਕੀਤੀ ਗਈ ਸੀ, ਉਹ ਤੋਂ ਇਹ ਪਤਾ ਲੱਗਿਆ ਸੀ ਵੀ ਕੁਝ ਇੱਥੇ ਕਬਰਾਂ ਵਰਗਾ ਹੋ ਸਕਦਾ ਹੈ। ਇਹ 2021 ਦੇ ਵਿੱਚ ਇਹ ਗੱਲ ਬੜੀ ਚੱਲੀ ਸੀ, ਉਦੋਂ ਤੁਹਾਨੂੰ ਯਾਦ ਹੋਏਗਾ। ਉਸ ਤੋਂ ਬਾਅਦ ਹੀ ਕੁਝ ਦਿਨਾਂ ਮਗਰੋਂ 30 September ਦੀ ਇੱਕ ਨੈਸ਼ਨਲ ਹੋਲੀਡੇ ਐਲਾਨ ਦਿੱਤੀ ਗਈ ਸੀ ਪ੍ਰਧਾਨ ਮੰਤਰੀ ਉਸ ਸਮੇਂ ਦੇ ਜਸਟਿਨ ਟਰੂਡੋ ਵੱਲੋਂ, ਪਰ ਅਜੇ ਤੱਕ ਉੱਥੋਂ ਕੋਈ ਕਬਰਾਂ ਲੱਭੀਆਂ ਨਹੀਂ। ਐਸ ਸੱਚ ਉੱਥੇ ਕੋਈ ਜਿਹੜੀਆਂ ਐਕਸਕੇਵੇਸ਼ਨਸ ਕਰਕੇ ਕੋਈ ਹਿਊਮਨ ਰਿਮੇਨਸ ਜਾਂ ਸਾਈਨਸ ਆਫ ਹਿਊਮਨ ਰਿਮੇਨਸ ਉਹਦੀ ਪੁਸ਼ਟੀ ਨਹੀਂ ਹੋਈ ਹੈ। ਇਹਦੇ ਕਰਕੇ ਇੱਕ ਅਜਿਹਾ ਸਟਿਕਿੰਗ ਪੁਆਇੰਟ ਬਣਿਆ, ਸੋਸ਼ਲ ਮੀਡੀਆ 'ਤੇ ਇਸ ਚੀਜ਼ ਨੂੰ ਲੈ ਕੇ ਕਾਫੀ ਗਾਹੇ ਬਗਾਹੇ ਤੁਹਾਨੂੰ ਡਿਸਕਸ਼ਨਸ ਦੇਖਣ ਨੂੰ ਮਿਲ ਜਾਣਗੀਆਂ, ਜਿੱਥੇ ਕਈਆਂ ਦਾ ਕਹਿਣਾ ਹੈ ਕਿ ਜਿਹੜੀ ਇਹ ਸਾਰੀ ਗੱਲ ਹੋ ਰਹੀ ਆ ਕਿ ਜੀ ਇੱਥੇ ਕਬਰਾਂ ਸੀਗੀਆਂ, ਵੀ ਇਹ ਤਾਂ ਇੱਕ ਨਿਰਾਧਾਰ ਗੱਲ ਆ ਵੀ ਇਹਦੇ ਆਧਾਰ 'ਤੇ ਫੰਡਿੰਗ ਬੜੀ ਦੇ ਦਿੱਤੀ ਗਈ ਆ। ਦੂਜਾ ਪਹਿਲੂ ਇਹ ਆ ਕਿ ਤੁਸੀਂ ਇਸ ਗੱਲ ਨੂੰ ਤਾਂ ਇਗਨੋਰ ਨਹੀਂ ਨਾ ਕਰ ਸਕਦੇ ਕਿ ਇੰਡੀਜਨਸ ਭਾਈਚਾਰੇ ਦੇ ਨਾਲ, ਬੱਚਿਆਂ ਨਾਲ ਉਦੋਂ ਰੈਜ਼ੀਡੈਂਸ਼ੀਅਲ ਸਕੂਲ 'ਤੇ ਵੀ ਧੱਕਾ ਹੋਇਆ ਸੀ। ਅਤੇ ਕੈਨੇਡਾ ਦੇ ਵਿੱਚ ਜਿਹੜਾ ਅਖੀਰਲਾ ਰੈਜੀਡੈਂਸ਼ਲ ਸਕੂਲ ਬੰਦ ਹੋਇਆ 1996 ਜਾ ਕੇ ਬੰਦ ਹੋਇਆ, ਸੋ ਕੋਈ ਬਹੁਤੀ ਪੁਰਾਣੀਆਂ ਗੱਲਾਂ ਨਹੀਂ ਹੈਗੀਆਂ, ਪਰ ਇਹ ਇੱਕ ਅਜਿਹਾ ਇਨਫਲੈਕਸ਼ਨ ਪੁਆਇੰਟ ਬਣ ਗਿਆ ਅਤੇ ਜਿਹੜੇ ਇੰਡੀਜਨਸ ਰਾਈਟਸ ਨਾਲ ਸੰਬੰਧਿਤ ਪਹਿਲੂ ਨੇ ਉਹਦੇ ਵਿੱਚ ਜਿਹੜਾ ਇੱਕ ਹੋਰ ਨਵੀਂ ਕੜੀ ਜੁੜ ਗਈ ਹੈ ਨਾ ਲੈਂਡ ਕਲੇਮ ਵਾਲੀ, ਕਿ ਕੀ ਹੁਣ ਪ੍ਰਾਈਵੇਟ ਪ੍ਰੋਪਰਟੀ ਰਾਈਟਸ ਵੀ ਇਸ ਕਰਕੇ ਅਸੁਰੱਖਿਅਤ ਨੇ ਕਿਉਂਕਿ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਇੱਧਰਲੇ ਪਾਸੇ ਨੂੰ ਬਹੁਤ ਜ਼ਿਆਦਾ ਝੁਕਾਅ ਰੱਖ ਰਹੀਆਂ ਨੇ ਕਿ ਅਸੀਂ ਇੰਡੀਜਨਸ ਭਾਈਚਾਰੇ ਨੂੰ ਖੁਸ਼ ਕਰਕੇ ਰੱਖੀਏ ਵੀ ਉਹਦੇ ਨਾਲ ਬਾਕੀਆਂ ਦਾ ਕੀ। ਸੋ ਇੱਕ ਉਹ ਪੋਲੀਟੀਕਲ ਡਿਵਾਈਡ ਬੜੀ ਕਲੀਅਰ ਨਜ਼ਰ ਆਉਂਦੀ ਪਈ ਆ। ਅਤੇ ਡੈਲਸ ਬਰੋਡੀ ਵੱਲੋਂ ਜਿਹੜਾ ਇਹ ਗੱਲ ਹਾਊਸ ਆਫ ਆਪਣਾ ਵਿਧਾਨ ਸਭਾ ਦੇ ਵਿੱਚ ਲੈਜਿਸਲੇਚਰ ਦੇ ਵਿੱਚ ਕਰਨੀ, ਕਈਆਂ ਦਾ ਇਹ ਵੀ ਮੰਨਣਾ ਹੈ ਕਿ ਇਹ ਰੀਜ਼ਨ ਇਸ ਕਰਕੇ ਕਰਦੇ ਪਏ ਨੇ ਤਾਂ ਕਿ ਆਪਣੇ ਆਪ ਨੂੰ ਬੀਸੀ ਕੰਜ਼ਰਵੇਟਿਵਸ ਤੋਂ ਵੱਖਰੇ ਕਰਕੇ ਦਿਖਾ ਸਕਣ। ਜਦੋਂ ਕਦੇ ਇਸ ਤਰ੍ਹਾਂ ਦਾ ਕੋਈ ਮਤਾ ਪ੍ਰਜੈਂਟ ਕੀਤਾ ਜਾਂਦਾ, ਜਿਹੜੀ ਉਹਦੀ ਫਸਟ ਰੀਡਿੰਗ ਹੁੰਦੀ ਆ, ਆਮ ਤੌਰ 'ਤੇ ਕੀ ਹੁੰਦਾ ਕਿ ਇੱਥੇ ਕੋਈ ਡਿਬੇਟ ਨਹੀਂ ਹੋਇਆ ਕਰਦੀ। ਇਹ ਹੱਕ ਜ਼ਰੂਰ ਹੁੰਦਾ ਮੈਂਬਰ ਨੂੰ ਕਿ ਉਹ ਖੜ੍ਹੇ ਹੋ ਕੇ ਆਪਣਾ ਮਤਾ ਇੰਟਰੋਡਿਊਸ ਕਰ ਦੇਣ, ਪਰ ਉਸ ਤੋਂ ਬਾਅਦ ਉੱਥੇ ਕੋਈ ਡਿਬੇਟ ਵਗੈਰਾ ਨਹੀਂ ਹੁੰਦੀ। ਮਕਸਦ ਸਿਰਫ ਇਹ ਹੁੰਦਾ ਕਿ ਜਿਹੜਾ ਇਹ ਮਤਾ ਪ੍ਰਜੈਂਟ ਕੀਤਾ ਗਿਆ ਉਹ ਇੱਕ ਲੈਜਿਸਲੇਟਿਵ ਆਰਡਰ ਪੇਪਰ 'ਤੇ ਆ ਜਾਵੇ ਅਤੇ ਉਹ ਇੱਕ ਰੈਕਰਡ ਦਾ ਹਿੱਸਾ ਬਣ ਜਾਵੇ। ਇਸ ਮਾਮਲੇ 'ਤੇ ਵੋਟਿੰਗ ਨਹੀਂ ਹੋਇਆ ਕਰਦੀ, ਪਰ ਡੈਲਸ ਬਰੋਡੀ ਨੇ ਕੱਲ੍ਹ ਜਦੋਂ ਇਹ ਮਤਾ ਪੇਸ਼ ਕੀਤਾ ਕਿ ਟਰੁੱਥ ਐਂਡ ਰੈਕਨਸੀਲੀਏਸ਼ਨ ਡੇ ਖਤਮ ਕਰੋ, 30 ਸਤੰਬਰ ਦੀ ਛੁੱਟੀ ਨਹੀਂ ਹੋਣੀ ਚਾਹੀਦੀ, ਰੈਕਨਸੀਲੀਏਸ਼ਨ ਦੀ ਕੋਈ ਲੋੜ ਨਹੀਂ ਆ, ਜਿਹੜੀ ਇਹਨਾਂ ਦੀ ਪਾਰਟੀ ਦੇ ਦੂਜੇ ਮੈਂਬਰ ਨੇ ਟੈਰਾ ਆਰਮਸਟਰੋਂਗ, ਉਹਨਾਂ ਨੇ ਫਿਰ ਇਹ ਮੰਗ ਕੀਤੀ ਵੀ ਇਸ ਮਾਮਲੇ ਦੇ ਉੱਪਰ ਵੋਟਿੰਗ ਕਰਾਈ ਜਾਵੇ ਅਤੇ ਜਿਹਨੂੰ ਕਿਹਾ ਜਾਂਦਾ ਕਾਲ ਫੋਰ ਡਿਵੀਜ਼ਨ, ਮਤਲਬ ਕਿ ਰਿਕਾਰਡਡ ਵੋਟ ਹੋਵੇ। ਅਤੇ ਰਿਕਾਰਡਡ ਵੋਟ ਦੇ ਵਿੱਚ ਹੋਇਆ ਕਿ 86 ਜਣਿਆਂ ਨੇ ਇਸ ਮਤੇ ਦੇ ਖਿਲਾਫ ਵੋਟ ਪਾਈ, ਸਿਰਫ 3 ਜਣਿਆਂ ਦੇ ਹੱਕ ਵਿੱਚ ਨਿਤਰੇ। ਉਹ 3 ਕੌਣ? ਡੈਲਸ ਬਰੋਡੀ ਅਤੇ ਟੈਰਾ ਆਰਮਸਟਰੋਂਗ ਅਤੇ ਜੋਰਡਨ ਕੀਲੀ। ਬਾਕੀ ਜਿਹੜੇ NDP ਦੇ ਮੈਂਬਰ ਹਾਊਸ ਦੇ ਵਿੱਚ ਮੌਜੂਦ ਸੀਗੇ ਅਤੇ ਜਿਹੜੇ BC ਕੰਜ਼ਰਵੇਟਿਵ ਦੇ ਮੈਂਬਰ ਵੀ ਮੌਜੂਦ ਸੀ ਉਹ ਵੀ ਇਹਦੇ ਖਿਲਾਫ ਨਿਤਰੇ। ਸੋ ਡੈਲਸ ਬਰੋਡੀ ਦਾ ਅਤੇ 1BC ਦੀ ਜਿਹੜੀ ਇਹ ਸਟ੍ਰੈਟਜੀ ਹੈ ਕਿ ਆਪਣੇ ਆਪ ਨੂੰ ਕੰਜ਼ਰਵੇਟਿਵਸ ਤੋਂ ਨਿਖੇੜ ਕੇ ਪੇਸ਼ ਕਰਨ ਦੀ, ਕਿ ਸਾਨੂੰ ਭਾਵੇਂ ਕੰਜ਼ਰਵੇਟਿਵ ਖੇਮੇ ਦੇ ਵਿੱਚੋਂ ਹੀ ਬਾਹਰ ਕੱਢਿਆ ਗਿਆ, ਭਾਵੇਂ ਅਸੀਂ BC ਕੰਜ਼ਰਵੇਟਿਵ ਦੀ ਟਿਕਟ 'ਤੇ ਪਿਛਲਾ ਇਲੈਕਸ਼ਨ ਲੜ ਕੇ ਜਿੱਤੇ ਸੀ ਪਰ ਅਸੀਂ ਉਹਨਾਂ ਤੋਂ ਵੱਖਰੇ ਹਾਂ, ਅਸੀਂ ਅਸਲੀ ਕੰਜ਼ਰਵੇਟਿਵ ਹਾਂ। ਸੋ BC ਦੀ ਪੋਲੀਟੀਕਲ ਲੈਂਡਸਕੇਪ ਦੇ ਵਿੱਚ ਹੁਣ ਇੱਕ ਇਹ ਲੜਾਈ ਵੀ ਚੱਲਦੀ ਪਈ ਆ ਕਿ ਇਹ ਜ਼ਿਆਦਾ ਅਸਲੀ ਕੰਜ਼ਰਵੇਟਿਵ ਹੈ ਕੌਣ, ਜ਼ਿਆਦਾ ਕੰਜ਼ਰਵੇਟਿਵ ਕੌਣ ਹੈ। ਇਹਦੀਆਂ ਕਈ ਹੋਰ ਮਿਸਾਲਾਂ ਆਉਂਦੇ ਸਮੇਂ ਦੇ ਵਿੱਚ ਵੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਅਤੇ ਡੈਲਸ ਬਰੋਡੀ ਦਾ ਜਿਹੜਾ ਉਹ ਗੱਲ ਨੂੰ ਕਨਵੇ ਕਰਨ ਦਾ ਜਿਹੜੀ ਸ਼ਬਦਾਵਲੀ ਅਤੇ ਜਿਹੜੀ ਰੌ ਹੈ ਉਹ ਇਹੋ ਜਿਹਾ ਹੁੰਦਾ ਕਿ ਵਿਧਾਨ ਸਭਾ ਦੇ ਵਿੱਚ ਆਮ ਤੌਰ 'ਤੇ ਉਸ ਤਰ੍ਹਾਂ ਦੀ ਭਾਸ਼ਾ ਵੇਖੀ ਨਹੀਂ ਜਾਂਦੀ। ਮਤਲਬ ਉਹ ਅਪਸ਼ਬਦ ਨਹੀਂ ਹੈਗੇ ਪਰ ਇੱਕ ਹੁੰਦਾ ਨਾ ਜਿਹੜੀ ਟੋਨ ਹੈਗੀ ਆ, ਜਿਹੜਾ ਤਰੀਕਾ ਹੈਗਾ ਉਹਨੂੰ ਲੈ ਕੇ ਇਹ ਕਹਿ ਲਓ ਵੀ ਜ਼ਰੂਰ ਜਿਹੜੀ ਇੱਕ, ਕਈਆਂ ਤਾਂ ਕਹਿਣਾ ਵੀ ਉਹ ਸਿੱਧੀ ਗੱਲ ਕਰਦੇ ਆ ਵੀ ਇਹ ਤਾਂ ਸੋਟਾ ਮਾਰਿਆ ਤਾਂ ਉਹ ਜ਼ਰੂਰੀ ਹੈ ਸਿੱਧੀ ਗੱਲ ਆ, ਪਰ ਕਈਆਂ ਦਾ ਇਹ ਮੰਨਣਾ ਹੈ ਕਿ ਉਹ ਗੱਲ ਕਰਨ ਦਾ ਤਰੀਕਾ ਵਾਜਬ ਨਹੀਂ ਆ, ਸਪੈਸ਼ਲੀ ਬਾਏ ਸੰਬੜੀ ਜਿਹੜੇ ਕਿ ਇੱਕ ਇਲੈਕਟਿਡ ਰੈਪ੍ਰਜੈਂਟੇਟਿਵ ਨੇ।